दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया या ज्ञान अंधेर विनाश हर कृपा ते संत पेटिया नानक मन परगास याही कुल ते प्रगट हो ए ताही कुल को नाम पुन द्वादस गुरिंड कौ मेरी है परणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सचे पातशाह।
धन श्री सतगुरु जगजीत
सिंह सतगुरु हरगोबिंद सचे पातशाह जी का पावन पवित्र इतिहास साहब जी लड़ीबद्ध श्रवण कर रहे से कल पिछले अध्याय की समाप्ति हुई सी। अज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज दी कथा नूं इत्थों ही प्रारंभ करदा। दोह देश के सेनापति दोनों पे हाथ प्राण परी सैन्यों मडाए के दोह देश ते कम सान। ग्रंथाकार भाई संतोख सिंह जी लिखदे ने ਦੋਵਾਂ ਪਾਸਿਆਂ ਦੇ ਦੋਵੇਂ ਜਿਹੜੇ ਵੱਡੇ ਸੈਨਾਪਤੀ ਨੇ ਉਹ ਸ਼ਹੀਦ ਹੋ ਗਏ ਨੇ। ਇੱਕ ਪਾਸੇ ਸ਼ਮਸ ਖਾਨ ਮਰ ਗਿਆ ਹੈ, ਦੂਸਰੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਯੋਧਾ ਜਿਹੜਾ ਭਾਨੂ ਹੈ ਉਹਨੇ ਆਪਣੇ ਪ੍ਰਾਣਾਂ ਨੂੰ ਤਿਆਗਿਆ ਹੈ। ਕਵੀ ਜੀ ਲਿਖਦੇ ਨੇ ਕਿ ਜਦੋਂ ਦੋਵੇਂ ਦੇ ਦੋਵੇਂ ਸੈਨਾਪਤੀ ਦੋਵਾਂ ਪਾਸਿਆਂ ਦੇ ਸ਼ਹੀਦ ਹੋ ਗਏ ਤੇ ਫਿਰ ਮੰਨੋ ਕਿ ਇੱਕ ਦੂਜੇ ਨੂੰ ਸੈਨਾ ਉਮੜ ਕੇ ਪਈ ਹੈ ਤੇ ਘਮਸਾਨ ਦਾ ਜਿਹੜਾ ਯੁੱਧ ਹੈ ਨਾ ਉਹ ਫਿਰ ਤੋਂ ਸ਼ੁਰੂ ਹੋ ਗਏ। ਸ਼ਮਸ ਖਾਨ ਮਾਰਿਓ ਸੁਣਿਓ ਜਿਸ ਦੇਸ਼ ਮੁਗਲਸ ਖਾਨ ਤਿਸ ਦੇਸ਼ ਕੋ ਭੇਜਤ ਪਾਇਓ ਸੈਯਦ ਬੀਰ ਮਹਾਨ। ਜਿਹੜੇ ਪਾਸੇ ਮਾਨੋ ਕੇ ਜਾ ਕੇ ਸ਼ਮਸ ਖਾਨ ਸ਼ਹੀਦ ਹੋਇਆ ਸੀ ਮਰਿਆ ਸੀ ਉਸ ਪਾਸੇ ਦੇ ਵੱਲ ਮੁਗਲਸ ਖਾਨ ਸਾਰਿਆਂ ਦੇ ਵੱਡੇ ਜਰਨੈਲ ਨੇ ਇੱਕ ਹੋਰ ਸੈਨਾਪਤੀ ਨੂੰ ਭੇਜਿਆ ਜਿਹੜਾ ਕਿ ਸੈਯਦ ਜਾਤੀ ਦਾ ਹੈ ਔਰ ਬੜਾ ਸੂਰਮਾ ਹੈ। ਬਲੀ ਮੁਹੰਮਦ ਅਲੀ ਤਬਲੇ ਅਸਵਾਰ ਹਜ਼ਾਰ ਮਾਰਿਓ ਸ਼ਮਸ ਖਾਂ ਆਇਓ ਤਹ ਭਾਇਓ ਖੇਤ ਬਿਕਰਾਰ। ਮੁਗਲਸ ਖਾਂ ਨੇ ਮੁਹੰਮਦ ਬਲੀ ਨੂੰ ਭੇਜਿਆ ਹੈ ਜਿਹੜਾ ਕਿ ਮਾਨੋ ਹਜ਼ਾਰ ਅਸਵਾਰ ਨੂੰ ਨਾਲ ਲੈ ਕੇ ਮਾਨੋ ਕਿ ਉੱਥੇ ਪਹੁੰਚਿਆ ਹੈ ਜਿਸ ਪਾਸੇ ਲੜਦਿਆਂ ਲੜਦਿਆਂ ਸ਼ਮਸ ਖਾਂ ਮਰਿਆ ਹੈ ਔਰ ਉਸ ਵੇਲੇ ਉੱਥੇ ਜਾ ਕੇ ਫਿਰ ਉਸਨੇ ਵੱਡਾ ਜਿਹੜਾ ਭਿਆਨਕ ਯੁੱਧ ਹੈ ਨਾ ਉਹ ਸ਼ੁਰੂ ਕਰ ਦਿੱਤਾ। ਬਹੁ ਕਾਕ ਗ੍ਰੇਜ ਉੱਡ ਕੇ ਪਰਮੰਤ ਗੋ ਮਾਏ ਬੋਲ ਮਾਸੰ ਭਗੰਥ। ਹੁਣ ਮਾਨੋ ਕਿ ਬਹੁਤ ਵੱਡਾ ਭਿਆਨਕ ਯੁੱਧ ਹੋ ਰਿਹਾ, ਲੋਥਾਂ ਲਿਟੀਆਂ ਹੋਈਆਂ ਨੇ ਮੈਦਾਨੇ ਜੰਗ ਦੇ ਵਿਚ, ਲਹੂ ਡੁੱਲਿਆ ਹੋਇਆ, ਲਹੂ ਤੇ ਮਿੱਝ ਦਾ ਮਾਨੋ ਕਿ ਗਾਰਾ ਬਣਿਆ ਹੋਇਆ। ਕਵੀ ਜੀ ਲਿਖਦੇ ਨੇ ਕਿ ਕਾਂ ਤੇ ਜਿਹੜੀਆਂ ਇੱਲਾਂ ਨੇ ਗਿਰਜਾਂ ਨੇ ਉਹ ਆਕਾਸ਼ ਦੇ ਵਿਚ ਭਰਮਦੀਆਂ ਨੇ ਔਰ ਆਣ ਆਣ ਕੇ ਬੋਟੀਆਂ ਨੂੰ ਚੁੱਕ ਕੇ ਖਾਂਦੀਆਂ ਨੇ। ਇਸ ਤੋਂ ਇਲਾਵਾ ਗੋ ਮਾਏ ਬੋਲ ਮਾਸੰ ਭਖੰਤ, ਗੋਮਾਏ ਕਹਿੰਦੇ ਨੇ ਗਿੱਦੜ ਨੂੰ, ਜਿਹੜਾ ਗਿੱਦੜ ਹੈ ਨਾ ਉਹ ਵੀ ਮਾਨੋ ਕੇ ਮਾਸ ਨੂੰ ਖਾ ਕੇ ਤੇ ਉੱਚੀ ਉੱਚੀ ਬੋਲਦਾ। ਗਣ ਫਿਰੀ ਜੋਗਨੀ ਰੁਦਰ ਪਾਨ ਬਹੁ ਖਾਇ ਮਾਸ ਕੋ ਤ੍ਰਿਪਤ ਠਾਣ। ਇਸ ਤੋਂ ਇਲਾਵਾ ਜਿਹੜੀਆਂ ਜੋਗਣੀਆਂ ਨੇ ਉਹ ਮਨ ਪਾਉਂਦਾ ਖੂਨ ਪੀਂਦੀਆਂ ਨੇ ਤੇ ਬਹੁਤਾ ਜ਼ਿਆਦਾ ਮਾਸ ਖਾ ਕੇ ਉਹ ਤ੍ਰਿਪਤ ਹੁੰਦੀਆਂ ਨੇ, ਰੱਜਦੀਆਂ ਨੇ। ਮੁਹੰਮਦ ਅਲੀ ਬੋਲਿਓ ਗਰੂਰ, ਲਿਹੋ ਮਾਰ ਸਮੁਖ ਦੇਖੋ ਸੋ ਸੂਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਮੁਹੰਮਦ ਅਲੀ ਹੈ, ਜਿਹੜਾ ਕਿ ਇਸ ਵੇਲੇ ਮੋਹਰੀ ਬਣ ਕੇ ਸੈਨਾ ਦਾ ਆਇਆ ਹੈ, ਉਸ ਨੇ ਹੱਲਾ ਕਰਨ ਦੇ ਵਾਸਤੇ ਆਪਣੇ ਸਾਥੀਆਂ ਨੂੰ ਗਰੂਰ ਦੇ ਨਾਲ ਆਖਿਆ। ਕਹਿੰਦਾ ਲਿਓ ਮਾਰ ਸਮੁਖ ਦੇਖੋ ਜੋ ਸੂਰ, ਕਹਿੰਦਾ ਕਿ ਜਿਹੜਾ ਵੀ ਗੁਰੂ ਦਾ ਸੂਰਮਾ ਅੱਗੇ ਦੇਖਦੇ ਹੋ ਉਹਨੂੰ ਮਾਰ ਕੇ ਥੱਲੇ ਸੁੱਟ ਦਿਓ। ਰਣ ਥਲ ਛੁਟਾਏ ਲੀਜੈ ਅਸੇਖ, ਅਬ ਭਾ ਪ੍ਰਕਾਸ਼ ਲਿਹੋ ਨੈਣ ਦੇਖ। ਮੁਹੰਮਦ ਅਲੀ ਕਹਿੰਦਾ ਕਿ ਜਿਹੜਾ ਰਣ ਦਾ ਥਾਂ ਹੈ ਨਾ ਉਹਨੂੰ ਛਡਾ ਲੋ, ਜਿਹੜਾ ਕਿ ਬਾਕੀ ਰਹਿੰਦਾ ਹੈ ਹੁਣ ਤੇ ਵੇਖੋ ਚੰਗੇ ਤਰੀਕੇ ਦੇ ਨਾਲ ਦਿਖਾਈ ਦਿੰਦਾ ਹੈ, ਕਿਉਂਕਿ ਦਿਨ ਚੜ ਗਿਆ ਹੈ, ਪਹਿਲਾਂ ਤੇ ਬੜਾ ਹਨੇਰਾ ਸੀ। ਨਿਜ ਸੂਰ ਸੰਗ ਸਿੰਘੇ ਨਿਹਾਰ, ਤਿੰਨ ਕਹਿਓ ਬਾਕੀ ਉੱਚੇ ਉਚਾਰ। ਇੱਕ ਪਾਸੇ ਮੁਹੰਮਦ ਅਲੀ ਨੇ ਆਪਣੀ ਸੈਨਾ ਨੂੰ ਹੱਲਾਸ਼ੇਰੀ ਦਿੱਤੀ ਹੈ, ਹੁਣ ਦੂਸਰੇ ਪਾਸੇ ਜਿਹੜਾ ਸਤਿਗੁਰਾਂ ਦਾ ਸੂਰਮਾ ਹੈ ਸਿੰਘਾ ਪੁਰੋਹਿਤ, ਉਹਨੇ ਵੀ ਆਪਣੇ ਸਾਥੀਆਂ ਨੂੰ ਇਸ ਤਰੀਕੇ ਦੇ ਨਾਲ ਆਖਿਆ। ਇਹ ਪਿਖੋ ਮਲੇਛ ਜੇ ਸਮੁਖ ਆਏ, ਇੱਕ ਬਾਰ ਸ਼ਲਖ ਮਾਰੋ ਰਸਾਏ। ਸਿੰਘਾ ਪੁਰੋਹਿਤ ਕਹਿੰਦਾ ਕਿ ਦੇਖੋ ਇਹ ਜਿਹੜੇ ਮਲੇਛ ਅੱਗੇ ਵੱਧ ਵੱਧ ਕੇ ਸਾਹਮਣੇ ਆ ਰਹੇ ਨੇ, ਇਹਨਾਂ ਨੂੰ ਇੱਕੋ ਵਾਰੀ ਬੰਦੂਕਾਂ ਦੀ ਮਾਰ ਮਾਰ ਕੇ ਪਿੱਛੇ ਤੱਕ ਦਿਓ। ਇਮ ਕਹਿਤ ਚਲਿਓ ਆ ਗੇ ਰਸਾਏ, ਬਹੁ ਬਜਿਓ ਰਾਗ ਮਾਰੂ ਸੁਹਾਏ। ਕਵੀ ਜੀ ਲਿਖਦੇ ਨੇ ਕਿਸ ਤਰ੍ਹਾਂ ਕਹਿੰਦਾ ਹੋਇਆ ਸਿੰਘਾ ਗੁੱਸੇ ਦੇ ਨਾਲ ਅੱਗੇ ਵਧਿਆ ਹੈ। ਉਸ ਵੇਲੇ ਜਿਹੜੇ ਨਗਾਰੇ ਵੱਜੇ ਨੇ ਮਾਰੂ ਰਾਗ ਦੇ ਵੱਲ ਇਸ਼ਾਰਾ ਕਰਦੇ ਨੇ, ਇਸ ਤਰ੍ਹਾਂ ਦੇ ਨਗਾਰੇ ਖੜਕੇ ਨੇ। ਜਿਸ ਢਿੱਗ ਕਮਾਣ ਲੱਗ ਕਾਨ ਤਾਨ, ਤਰ ਪੰਚ ਚਲਾਵਤ ਤਾਕ ਬਾਣ। ਜਿਹਦੇ ਕੋਲ ਤਨਿਸ਼ ਬਾਣ ਹੈ, ਤੀਰ ਨੂੰ ਮਾਨੋ ਕੇ ਜੜ ਕੇ ਉਸ ਦੀ ਪੰਚ ਦੇ ਵਿੱਚ ਉਸ ਦੀ ਰੱਸੀ ਦੇ ਨਾਲ ਫਿਰ ਕੰਨ ਤੱਕ ਉਸ ਕਮਾਨ ਨੂੰ ਖਿੱਚਦਾ ਤੇ ਫਿਰ ਤੀਰਾਂ ਨੂੰ ਛੱਡਦਾ। ਬਲ ਬਿਪਰ ਗੁਰੂ ਪ੍ਰੋ ਦਾ ਸੁਭਟ, ਤਬ ਭਇਓ ਸਮਖ ਮਾਰੇ ਉਲਟ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਹਾਨ ਯੋਧਾ ਹੈ ਜਿਹੜਾ ਕਿ ਪੰਡਤ ਹੈ, ਜਿਹੜਾ ਪ੍ਰੋਹਤ ਹੈ, ਜਿਹਦਾ ਨਾਮ ਸਿੰਘਾ ਹੈ, ਉਹ ਮਾਨੋ ਕੇ ਉਲਟਾ ਉਲਟਾ ਕੇ ਸਾਰਿਆਂ ਨੂੰ ਸੁੱਟੀ ਜਾਂਦਾ। ਬੰਡ ਗੁਰੂ ਪ੍ਰਤਾਪ ਜਿਸ ਲਗੈ ਜਾਏ, ਤਨ ਤੁਰਕ ਫੋਰ ਪਾਰੈ ਪਰਾਏ। ਪਿੱਛੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੱਥ ਹੈ, ਉਹਨਾਂ ਦੀ ਕਿਰਪਾ ਹੈ, ਜਿਹਨੂੰ ਵੀ ਸਿੰਘਾ ਪ੍ਰੋਹਤ ਤੀਰ ਮਾਰਦਾ ਹੈ ਵੈਰੀ ਦੀ ਛਾਤੀ ਦੇ ਵਿੱਚ ਜਾ ਕੇ ਤੀਰ ਲੱਗਦਾ ਹੈ ਤੇ ਪਾੜ ਕੇ ਅੱਗੇ ਲੰਘ ਜਾਂਦਾ। ਇਮ ਹਤੇ ਤੁਰਕ ਤਬ ਹਾਲ ਚਾਲ, ਪਿਖ ਅਲੀ ਮੁਹੰਮਦ ਰਿਸ ਬਿਸਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਇਸ ਤਰੀਕੇ ਦੇ ਨਾਲ ਸਿੰਘੇ ਨੇ ਤੀਰਾਂ ਨੂੰ ਮਾਰਿਆ ਤੇ ਬਹੁਤ ਵੱਡੀ ਤੁਰਕਾਂ ਦੇ ਵਿੱਚ ਹਲਚਲ ਮੱਚ ਗਈ ਹੈ, ਤੁਰਕਾਂ ਨੇ ਪਿੱਛੇ ਨੂੰ ਹਟਣਾ ਸ਼ੁਰੂ ਕੀਤਾ ਹੈ, ਉਸ ਵੇਲੇ ਅਲੀ ਮੁਹੰਮਦ ਨੇ ਗੁੱਸੇ ਨੂੰ ਧਾਰਨ ਕੀਤਾ। ਮੋਜ ਖਰੇ ਨਿਕਟ ਚਾਲੇ ਪਲਾਏ, ਕਿਆ ਕਹੇ ਲੋਕ ਕਿਮ ਭਾਜ ਜਾਏ। ਆਪਣੇ ਸਾਥੀਆਂ ਨੂੰ ਕਹਿੰਦਾ ਹੈ ਅਲੀ ਮੁਹੰਮਦ ਕਿ ਮੇਰੇ ਖਲੋਤਿਆਂ ਖਲੋਤਿਆਂ ਤੁਸੀਂ ਪਛਾਣ ਨੂੰ ਦੌੜ ਰਹੇ ਹੋ, ਲੋਕ ਇਸ ਗੱਲ ਨੂੰ ਕੀ ਕਹਿਣਗੇ। ਘੋਰਾ ਪਜਾਏ ਮੇਰੋ ਸੁਬੀਰ, ਅਜਤ ਸਿੰਘਾ ਜੋ ਤੀਰ। ਘੋੜੇ ਨੂੰ ਭਜਾ ਕੇ ਅਲੀ ਮੁਹੰਮਦ ਅੱਗੇ ਹੋਇਆ ਤੇ ਕੀ ਵੇਖਦਾ ਹੈ ਕਿ ਜਿਹੜੇ ਤੀਰ ਵੱਡੇ ਨੇ ਨਾ ਉਹ ਪ੍ਰੋਹਿਤ ਸਿੰਘਾ ਛੱਡ ਰਿਹਾ।
ਨਹੀਂ ਟਿਕਨ ਦੇਤ ਇਹ ਪੱਟ ਭਜਾਏ,
ਪਿਖ ਭਾਇਓ ਸਮੁਖ ਇਸ ਕੇਰੇ ਸਾਏ। ਜਦੋਂ ਪਤਾ ਲੱਗਾ ਅਲੀ ਮੁਹੰਮਦ ਨੂੰ ਕਿ ਸਿੰਘਾਂ ਤੀਰਾਂ ਨੂੰ ਛੱਡ ਰਿਹਾ ਹੈ, ਜਿਹੜਾ ਕਿ ਸਾਰਿਆਂ ਸਾਡਿਆਂ ਸਾਥੀਆਂ ਨੂੰ ਭਜਾ ਰਿਹਾ ਹੈ, ਉਸ ਵੇਲੇ ਸਾਹਮਣੇ ਹੋਇਆ ਹੈ ਗੁੱਸੇ ਨੂੰ ਧਾਰਨ ਕਰਕੇ ਸਿੰਘੇ ਪ੍ਰੋਹਤ ਦੇ ਅਲੀ ਮੁਹੰਮਦ। ਸਿੰਘੇ ਸੋ ਭਿਖਿਓ ਆਏ ਅਗਾਏ, ਇਹ ਤੱਕੈ ਮੋਹੇ ਤੁਪਕਨ ਚਲਾਏ। ਸਿੰਘੇ ਨੇ ਅਲੀ ਮੁਹੰਮਦ ਨੂੰ ਦੇਖਿਆ ਕਿ ਇਹ ਮੇਰੇ ਉੱਤੇ ਬੰਦੂਕ ਦਾ ਵਾਰ ਕਰੇਗਾ, ਇਧਰ ਉਧਰ ਤੱਕ ਕੇ ਜਰੂਰ ਬੰਦੂਕ ਮਾਰੇਗਾ, ਇਸ ਕਰਕੇ ਮਾਨੋ ਕਿ ਸਿੰਘੇ ਨੇ ਬਚਣ ਦਾ ਯਤਨ ਕੀਤਾ। ਹੈ ਬਚਨ ਹੇਤ ਇਤਯੁਤ ਧਵਾਏ, ਤਨ ਐਂਚ ਐਂਚ ਤੀਰਨ ਬਗਾਏ। ਨਾਲੇ ਤੇ ਸਿੰਘਾ ਪ੍ਰੋਹਤ ਆਪਣੇ ਆਪ ਨੂੰ ਬਚਾਉਂਦਾ, ਨਾਲੇ ਘੋੜੇ ਨੂੰ ਬਚਾਉਂਦਾ, ਇਧਰ ਉਧਰ ਉਸ ਨੂੰ ਕਰਕੇ ਖਿੱਚ ਖਿੱਚ ਕੇ ਤੀਰਾਂ ਨੂੰ ਚਲਾਉਂਦਾ। ਤਬ ਤਾਕ ਤਾਕ ਤੁਪਕ ਛੋਰੀ ਸੰਭਾਲ, ਛੁੱਟ ਲੱਗੀ ਗੋਲਕ ਹੈ ਕੇ ਉਤਾਲ। ਪਰ ਉਸ ਵੇਲੇ ਮੁਹੰਮਦ ਅਲੀ ਨੇ ਤੱਕ ਕੇ ਗੋਲੀ ਮਾਰੀ ਹੈ ਬੰਦੂਕ ਦੀ, ਜਿਹੜੀ ਗੋਲੀ ਲੱਗੀ ਹੈ ਜਾ ਕੇ ਸਿੰਘੇ ਪ੍ਰੋਹਤ ਦੇ ਘੋੜੇ ਨੂੰ। ਸਿੰਘੇ ਸਮੇਤ ਗਿਰ ਪਾਰਿਓ ਬਾਜ, ਦੇਖਤ ਆਨੰਦ ਤੁਰਕਣ ਸਮਾਜ। ਸਮੇਤ ਸਿੰਘੇ ਦਾ ਘੋੜਾ ਧਰਤੀ ਦੇ ਉੱਤੇ ਡਿੱਗ ਪਿਆ ਹੈ। ਇਸ ਗੱਲ ਨੂੰ ਵੇਖ ਕੇ ਮਾਨੋ ਕਿ ਤੁਰਕਾਂ ਦਾ ਜਿਹੜਾ ਸਾਰਾ ਸਮਾਜ ਸੀ ਨਾ, ਸਾਰੇ ਦੇ ਸਾਰੇ ਤੁਰਕ ਬੜੇ ਖੁਸ਼ ਹੋਏ। ਬਨ ਸਾਵਧਾਨ ਧਨ ਲਿਆ ਸੰਭਾਰ, ਚਹੁਯੋਰ ਤੁਰਕ ਪਰਵਾਰ ਡਾਰ। ਪਰ ਫਿਰ ਵੀ ਸਿੰਘੇ ਨੇ ਸਾਵਧਾਨਤਾ ਦੇ ਨਾਲ ਆਪਣੇ ਧਨਸ਼ ਨੂੰ ਸੰਭਾਲਿਆ ਹੈ ਤੇ ਚਾਰੇ ਪਾਸੇ ਪਰਿਵਾਰ ਦੀ ਤਰ੍ਹਾਂ ਤੁਰਕ ਸਨ, ਉਨ੍ਹਾਂ ਦੇ ਉੱਤੇ ਤੀਰਾਂ ਦਾ ਪ੍ਰਹਾਰ ਕੀਤਾ। ਘੇਰਿਓ ਸੁਬੀਰ ਕਰ ਮਾਰ ਮਾਰ, ਤਬ ਤੱਕੈ ਤੀਰ ਮਾਰੈ ਜੁਝਾਰ। ਸਿੰਘੇ ਪ੍ਰੋਹਤ ਨੂੰ ਸਾਰਿਆਂ ਨੇ ਵਿਚਕਾਰ ਘੇਰ ਲਿਆ ਹੈ, ਮਾਰ ਲੋ ਕਰਦੇ ਨੇ, ਪਰ ਦੂਸਰੇ ਪਾਸੇ ਸਿੰਘਾ ਜੁਝਾਰੂ ਤੀਰਾਂ ਦਾ ਪ੍ਰਹਾਰ ਕਰਦਾ। ਜੋ ਨਿਕਟ ਹੋਤ ਤੇਹ ਬਿਕਟ ਬਾਨ, ਫੋਰੈ ਸਰੀਰ ਕਰ ਹਾਨ ਪ੍ਰਾਣ। ਜਿਹੜਾ ਵੀ ਤੁਰਕ ਨੇੜੇ ਢੁਕਦਾ ਹੈ ਉਹਨੂੰ ਕਠਨ ਤੀਰ ਮਾਰਦਾ ਹੈ, ਉਹਦੇ ਸਰੀਰ ਨੂੰ ਤੋੜ ਦਿੰਦਾ ਹੈ ਤੇ ਤੁਰਕ ਮਾਨੋ ਕੇ ਤੀਰਾਂ ਨੂੰ ਖਾ ਕੇ ਪ੍ਰਾਣਾ ਦਾ ਹਾਨ ਕਰਵਾ ਲੈਂਦੇ ਨੇ, ਮਰ ਜਾਂਦੇ ਨੇ। ਬਹੁ ਕਰਤ ਸ਼ੀਘ੍ਰਤਾ ਤਜਤ ਤੀਰ, ਨਹੀਂ ਲਖਿਓ ਜਾਏ ਕਬ ਛੋਰ ਬੀਰ। ਸਿੰਘਾ ਬੜੀ ਤੀਬਰਤਾ ਦੇ ਨਾਲ ਬੜੀ ਕਾਲੀ ਦੇ ਨਾਲ ਤੀਰਾਂ ਨੂੰ ਚਲਾਉਂਦਾ ਹੈ, ਨਹੀਂ ਲਖਿਓ ਜਾਏ ਕਬ ਛੋਰ ਬੀਰ, ਭਾਵ ਕੇ ਕਦੋਂ ਛੱਡਦਾ ਹੈ ਸੂਰਮਾ ਤੀਰ ਪਤਾ ਹੀ ਨਹੀਂ ਲੱਗਦਾ। ਲਲਕਾਰ ਅਲੀ ਮੁਹੰਮਦ ਸੋਆਏ, ਮੈਂ ਹੱਥੋਂ ਇਸੈ ਨਹੀਂ ਭਾਜ ਜਾਏ। ਲਲਕਾਰਾ ਮਾਰ ਕੇ ਅਲੀ ਮੁਹੰਮਦ ਸਾਹਮਣੇ ਆਇਆ, ਮੈਂ ਇਸ ਨੂੰ ਮਾਰਾਂਗਾ, ਮੇਰੇ ਤੋਂ ਭੱਜ ਕੇ ਇਹ ਜਾ ਨਹੀਂ ਸਕੇਗਾ। ਤਬ ਲਗਿਓ ਤਾਕ ਬੇ ਤੁਪਕ ਧਾਰ, ਤਨ ਤਾਨ ਬਿਪਰਨੇ ਤੀਰ ਮਾਰ। ਇੱਕ ਪਾਸੇ ਬੰਦੂਕ ਦੀ ਗੋਲੀ ਚਲਾਉਣ ਲੱਗਾ ਹੈ ਅਲੀ ਮੁਹੰਮਦ, ਪੂਰਾ ਉਸਨੇ ਨਿਸ਼ਾਨਾ ਬੰਨ ਲਿਆ ਹੈ, ਦੂਸਰੇ ਪਾਸੇ ਤਾਣ ਕੇ ਤੀਰ ਨੂੰ ਉਸ ਵੇਲੇ ਸਿੰਘੇ ਪ੍ਰੋਹਤ ਨੇ ਚਲਾ ਦਿੱਤਾ। ਲੱਗ ਪਰਿਓ ਪਾਲ ਗਿਰ ਗੀ ਤੁਫੰਗ, ਪੁਣ ਪਰਿਓ ਆਪ ਪਾਜੋ ਤੁਰੰਗ। ਇਸ ਤੋਂ ਪਹਿਲਾਂ ਕਿ ਸਿੰਘੇ ਪ੍ਰੋਹਤ ਦੇ ਉੱਤੇ ਬੰਦੂਕ ਦਾ ਵਾਰ ਕਰਦਾ ਅਲੀ ਮੁਹੰਮਦ, ਉਸ ਪਾਸਿਓ ਸਿੰਘੇ ਨੇ ਤੀਰ ਛੱਡਿਆ ਹੈ, ਜਿਹੜਾ ਸਿੱਧਾ ਆਣ ਕੇ ਅਲੀ ਮੁਹੰਮਦ ਦੇ ਮੱਥੇ ਦੇ ਵਿੱਚ ਗੱਡਿਆ ਗਿਆ ਹੈ। ਉਸੇ ਵੇਲੇ ਹੱਥੋਂ ਬੰਦੂਕ ਦੂਰ ਜਾ ਪਈ ਮੁਹੰਮਦ ਅਲੀ ਤੋਂ। ਪੁਣ ਪਰੇ ਉਹ ਆਪ ਭਾਜਿਓ ਤੁਰੰਗ, ਉਸ ਵੇਲੇ ਘੋੜਾ ਦੌੜ ਗਿਆ। ਇਮ ਤੁਰਕ ਸੈਨ ਪਤ ਲੀਨ ਮਾਰ, ਨਹੀਂ ਟਰਿਓ ਆਪ ਸਿੰਘਾ ਜੁਝਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਅਲੀ ਮੁਹੰਮਦ ਜਿਹੜਾ ਤੁਰਕਾਂ ਦਾ ਵੱਡਾ ਸੈਨਾਪਤੀ ਸੀ ਉਸ ਨੂੰ ਸਿੰਘੇ ਪ੍ਰੋਹਿਤ ਨੇ ਮਾਰ ਦਿੱਤਾ ਪਰ ਆਪ ਡਟਿਆ ਰਿਹਾ ਉਹ ਜੁਝਾਰੂ ਸੂਰਮਾ। ਤਬ ਤੁਰਕ ਚਮੂ ਇੱਕ ਬਾਰ ਆਏ ਅਨਗਨ ਤੁਫੰਗ ਗੁਲਕਾਂ ਚਲਾਏ। ਉਸ ਵੇਲੇ ਤੁਰਕਾਂ ਦੀ ਬਹੁਤੀ ਸਾਰੀ ਵੱਡੀ ਫੌਜ ਅੱਗੇ ਵਧੀ ਹੈ। ਅਣਗਿਣਤ ਹੀ ਉਨ੍ਹਾਂ ਨੇ ਬੰਦੂਕਾਂ ਦੀਆਂ ਗੋਲੀਆਂ ਸਿੰਘੇ ਪ੍ਰੋਹਿਤ ਦੇ ਉੱਤੇ ਚਲਾ ਦਿੱਤੀਆਂ। ਕਰ ਮਾਰ ਮਾਰ ਹੱਲਾ ਸੋ ਕੀਨ ਗੁਰ ਕੀ ਸੋ ਚਮੂ ਪਰ ਓਜ ਦੀਨ। ਮਾਰ ਲੋ ਕਰਕੇ ਤੁਰਕਾਂ ਦੀ ਫੌਜ ਨੇ ਹੱਲਾ ਕੀਤਾ ਤੇ ਗੁਰੂ ਦੀ ਫੌਜ ਨੂੰ ਮਾਨੋ ਕੇ ਪਿਛਾਂ ਤੱਕ ਦਿੱਤਾ। ਗੁਰੂ ਦੀ ਫੌਜ ਦੇ ਉੱਤੇ ਬਹੁਤਾ ਜ਼ਿਆਦਾ ਤੁਰਕਾਂ ਨੇ ਉਸ ਵੇਲੇ ਜ਼ੋਰ ਪਾਇਆ। ਫਿਰ ਪੈਦਲ ਸਿੰਘਾਂ ਲਗਤ ਕਾਏ ਰੁਪ ਰਹੇ ਉਹ ਵੀਰ ਨਹੀਂ ਪੱਗ ਉਠਾਏ। ਹੁਣ ਪੈਦਲ ਲੜ ਰਿਹਾ ਹੈ ਸਿੰਘਾਂ ਪ੍ਰੋਹਿਤ, ਬਹੁਤੇ ਜ਼ਿਆਦਾ ਉਸ ਨੂੰ ਜ਼ਖਮ ਲੱਗ ਚੁੱਕੇ ਨੇ ਪਰ ਫਿਰ ਵੀ ਪੈਰਾਂ ਦੇ ਉੱਤੇ ਡਟ ਕੇ ਉੱਥੇ ਹੀ ਖਲੋਤਾ ਹੈ। ਮਿਲ ਬਹੁਤ ਆਣ ਕਰਵਾਲ ਸੰਗ ਨਹੀਂ ਚੱਲਿਓ ਪਾਏ ਕਟਾਵਤ ਅੰਗ। ਬਹੁਤਿਆਂ ਸਾਰਿਆਂ ਨੇ ਆਲੇ ਦੁਆਲੇ ਆਣ ਕੇ ਸਿੰਘੇ ਨੂੰ ਘੇਰਿਆ ਹੈ, ਬਹੁਤਿਆਂ ਸਾਰੀਆਂ ਤਲਵਾਰਾਂ ਦਾ ਵਾਰ ਕੀਤਾ ਹੈ ਜਿਹਦੇ ਨਾਲ ਅੰਗ ਅੰਗ ਕੱਟੇ ਗਏ ਨੇ ਉਸ ਸਿੰਘੇ ਦੇ। ਹੋਏ ਖੰਡ ਖੰਡ ਮਿਲ ਗਯੋ ਖੇਤ ਹੱਥ ਰਿਪਣ ਚਹਿਤ ਰਿਸਕੇ ਸਮੇਤ। ਕਵੀ ਜੀ ਲਿਖਦੇ ਨੇ ਕਿ ਟੋਟੇ ਟੋਟੇ ਹੋ ਕੇ ਸਿੰਘਾਂ ਪ੍ਰੋਹਿਤ ਰਣ ਭੂਮੀ ਦੇ ਵਿਚ ਡਿੱਗ ਪਿਆ ਹੈ ਪਰ ਮਨ ਦੇ ਵਿਚ ਬੜਾ ਗੁੱਸਾ ਹੈ, ਅਜੇ ਵੀ ਵੈਰੀਆਂ ਨੂੰ ਮਾਰਨ ਦੀ ਉਚਾ ਰੱਖਦਾ। ਜਬ ਸਿੰਘਾਏ ਵਲੀਨੋ ਸੰਘਾਰ ਬਹੁ ਕਾਏ ਖਾਏ ਗਿਰ ਗੇ ਸੋ ਮਾਰ। ਜਦੋਂ ਇਸ ਤਰੀਕੇ ਦੇ ਨਾਲ ਸਿੰਘਾਂ ਬਹੁਤਿਆਂ ਸਾਰਿਆਂ ਨੂੰ ਸੰਘਾਰ ਕੇ ਬਹੁਤਿਆਂ ਸਾਰਿਆਂ ਨੂੰ ਮਾਰ ਕੇ ਰਣ ਭੂਮੀ ਦੇ ਵਿਚ ਡਿੱਗ ਪਿਆ। ਹਲ ਚਲੀ ਚਮੂ ਮੇ ਮਰ ਬਿਸਾਲ ਰਣ ਖੇਤ ਪਯੋ ਦਿਖੀਅਤ ਕਰਾਲ। ਉਸ ਦੀ ਮੌਤ ਦੇ ਨਾਲ ਵੱਡੀ ਹਲਚਲ ਪੈਦਾ ਹੋ ਗਈ ਹੈ ਕਿਉਂਕਿ ਵੱਡਾ ਸੂਰਮਾ ਮਾਰਿਆ ਜਾ ਚੁੱਕਾ ਹੈ। ਰਣ ਭੂਮੀ ਮਾਨੋ ਕੇ ਬਹੁਤ ਜ਼ਿਆਦਾ ਭਿਆਨਕ ਦਿਸਦੀ ਹੈ। ਸੁਧ ਗਈ ਗੁਰੂ ਟਿਗ ਸੁਣਤ ਕਾਨ ਕਰ ਕ੍ਰੋਧ ਆਪ ਪੇ ਸਭ ਧਾਨ। ਸਿੰਘੇ ਪ੍ਰੋਹਿਤ ਦੀ ਮੌਤ ਦੀ ਜਿਹੜੀ ਖਬਰ ਹੈ ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਪਹੁੰਚੀ ਹੈ। ਸੁਣ ਕੇ ਖਬਰ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੇ ਕ੍ਰੋਧ ਦੇ ਨਾਲ ਭਰੇ ਨੇ ਔਰ ਆਪ ਫਿਰ ਸਾਵਧਾਨ ਹੋਏ। ਇਸ ਪ੍ਰਕਾਰ ਰਣ ਤੁਮਲ ਪਾ ਮਰੇ ਹਜ਼ਾਰੋ ਵੀਰ ਸ੍ਰੀ ਹਰ ਗੋਬਿੰਦ ਤਬ ਉਮੰਡਣ ਚਹਿ ਧਰ ਧਰ ਤੀਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਡਾਢੀ ਮੁੱਠ ਭੇੜ ਹੋਈ, ਵੱਡਾ ਜੰਗ ਲੜਿਆ ਗਿਆ, ਹਜ਼ਾਰਾਂ ਸੂਰਮੇ ਜਿਸ ਜੰਗ ਦੇ ਵਿਚ ਸ਼ਹੀਦ ਹੋ ਗਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮਾਨੋ ਕੇ ਆਪ ਜਾਣਦੇ ਹੁਣ ਚਾਹ ਨੂੰ ਧਾਰਨ ਕਰਦੇ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਯੁੱਧ ਹੋਇਆ। ਹੌਲੀ ਹੌਲੀ ਪਿਛਾਂ ਨੂੰ ਹਟਣ ਲੱਗੇ ਇਹ ਮੁਹੰਮਦ ਖਾਂ ਗਿਆ ਤਾੜ ਪਾਹੀ ਐਲੀ ਐਲੀ ਕਰਦਾ ਗਲ ਪਿਆ ਆ ਕੇ ਫੌਜ ਆਪਣੀ ਤਾਈ ਲਲਕਾਰ ਪਾਈ। ਉਹਦੀ ਮਰਜ਼ੀ ਸਿੱਖਾਂ ਨੂੰ ਘੇਰ ਲਵਾਂ ਦਿੱਤੀ ਕੋਣਿਆਂ ਤੇ ਫੌਜ ਚਾੜ ਪਾਈ। ਉਹਦੇ ਜੰਗ ਦੇ ਢੰਗ ਨੂੰ ਵੇਖ ਕਰਕੇ ਸਿੰਘਾਂ ਸਕਿਆ ਨਹੀਂ ਸਹਾਰ ਪਾਈ। ਹੱਲਾ ਕਰ ਮੁਹੰਮਦ ਖਾਨ ਉੱਤੇ ਦਿੱਤਾ ਚੋਣਵਾਂ ਜਥਾ ਉਲਾਰ ਪਾਈ। ਦੋਹਾਂ ਪਾਸਿਆਂ ਤੋਂ ਯੋਧੇ ਜੁਟ ਪਏ ਹੋ ਗਏ ਜਵਾਨ ਸਥਾਰ ਪਾਈ। ਸਿੰਘੇ ਹੱਥੋਂ ਮੁਹੰਮਦ ਖਾਨ ਮਰਿਆ ਕੱਟੇ ਸੂਰਮੇ ਜਿਵੇਂ ਜੁਆਰ ਪਾਈ। ਪਰ ਸਿੰਘਾਂ ਵੀ ਘੇਰ ਕੇ ਗਿਲਜਿਆਂ ਨੇ ਉਸੇ ਥਾਂ ਦਿੱਤਾ ਉਹਨੂੰ ਮਾਰ ਪਾਈ। ਇਸੇ ਤਰ੍ਹਾਂ ਲੜ ਦੇ ਸਿੱਖ ਦੂਰ ਹਟ ਗਏ। ਸੂਰਜ ਚੜ੍ਹ ਆਇਆ ਚਮਕਦਾਰ ਪਾਹੀ, ਹੁਣ ਵਿੱਚ ਮੈਦਾਨ ਕਰਤਾਰ ਸਿੰਘਾਂ ਆਉਣ, ਸਤਿਗੁਰੂ ਜੀ ਜੋਸ਼ ਧਾਰ ਪਾਈ। ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਿੰਘੇ ਦੀ ਮੌਤ ਹੋਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਆਪ ਜੰਗ ਦੇ ਵਿੱਚ ਆਉਣ ਦੀ ਚਾਹ ਕਰਦੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਆਪਣੇ ਇਸ ਅਧਿਆਇ ਦੀ ਸਮਾਪਤੀ ਕੀਤੀ ਹੈ, ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਕਹਿ ਗੁਰ ਪੈ ਦੇ ਖਾਣ ਕੋ ਤੁਰਕ ਸੈਣ ਸਮੁਦਾਏ, ਹੋਹਿ ਨਿਬੇਰੋ ਹਤੇ ਤੇ ਇਸ ਬਿਦ ਕੀ ਜੈਦਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਨੂੰ ਆਪਣੇ ਕੋਲ ਬੁਲਾਇਆ ਹੈ, ਹੁਕਮ ਕੀਤਾ ਹੈ। ਕਹਿੰਦੇ ਨੇ ਕਿ ਤੁਰਕਾਂ ਦੀ ਸੈਨਾ ਸਾਰੀ ਨੂੰ ਮਾਰਨਾ ਹੈ, ਇਸ ਤਰ੍ਹਾਂ ਦੀ ਵਿਧੀ ਕਰੀਏ ਕਿ ਛੇਤੀ ਦੇ ਨਾਲ ਇਨ੍ਹਾਂ ਦਾ ਨਿਬੇੜਾ ਹੋ ਜਾਏ। ਰਹੇ ਸੰਗ ਜੋਧਾ ਸੋ ਥੋਰੇ ਹਮਾਰੇ, ਸਵੈ ਔਰ ਸੈਨਾ ਜੋ ਲੀਜੈ ਸੰਗਾਰੇ। ਪੈਂਦੇ ਖਾਂ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਯੋਧੇ ਜਿਹੜੇ ਲੜਨ ਵਾਲੇ ਨੇ ਨਾ, ਉਹ ਸਾਡੇ ਕੋਲ ਥੋੜੇ ਰਹਿ ਗਏ ਨੇ, ਇਸ ਕਰਕੇ ਜਿੰਨੇ ਵੀ ਰਹਿੰਦੇ ਨੇ ਉਹਨਾਂ ਸਾਰਿਆਂ ਨੂੰ ਇਕੱਠਾ ਕਰੋ। ਵਿਛਾ ਦਚਨੀ ਮੈਂ ਚਲੇ ਆਪ ਜਾਵੋ, ਤੁਫੰਗੈ ਕਰੋ ਤਿਆਰ ਤੋੜੇ ਮਿਲਾਵੋ। ਪੈਂਦੇ ਖਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਯੋਧਿਆਂ ਨੂੰ ਨਾਲ ਲੈ ਕੇ ਦੱਖਣ ਦੀ ਦਿਸ਼ਾ ਦੇ ਵੱਲ ਤੂੰ ਚਲਿਆ ਜਾ, ਗੋਲੀਆਂ ਦਾ ਪ੍ਰਹਾਰ ਕਰੋ, ਤੋੜਿਆਂ ਨੂੰ ਮਿਲਾਵੋ। ਪਰ ਉਹ ਜੰਗ ਥਾਨ ਤਹਾਂ ਆਪ ਜਾਵੈ, ਰਿਪੰਸਾ ਮੋਹੇ ਮਾਰ ਗਾਡੀ ਮਚਾਵੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪੈਂਦੇ ਖਾਂ ਨੂੰ ਕਹਿੰਦੇ ਨੇ ਕਿ ਦੱਖਣ ਦੇ ਵੱਲ ਜਾ ਕੇ ਉਸ ਪਾਸਿਓਂ ਤੂੰ ਹੱਲਾ ਕਰ, ਦੂਸਰੇ ਪਾਸੇ ਜਿੱਥੇ ਬਹੁਤਾ ਜ਼ਿਆਦਾ ਜੰਗ ਮਚਿਆ ਹੋਇਆ ਉਸ ਪਾਸੇ ਮੈਂ ਸਾਹਮਣੇ ਹੋ ਕੇ ਜਾਵਾਂਗਾ ਔਰ ਜੰਗ ਕਰਾਂਗਾ। ਮਲੇਛੀ ਚਮੂ ਆਏ ਮੰਡੇ ਲੜਾਈ, ਬੰਦੇ ਖੇਤ ਆਗੇ ਤਰੇ ਪਾਏ ਤਾਈ। ਮਲੇਛਾਂ ਦੀ ਜਿਹੜੀ ਫੌਜ ਹੈ ਉਹ ਲੜਾਈ ਨੂੰ ਮੰਡ ਰਹੀ ਹੈ, ਲੜਾਈ ਨੂੰ ਕਰ ਰਹੀ ਹੈ। ਬੰਦਾ ਖੇਤ ਆਗੇ ਧਰੇ ਪਾਏ ਤਾਈ, ਮਾਨੋ ਕੇ ਖੇਤ ਨੂੰ ਰਣ ਨੂੰ ਮਲਦੇ ਜਾ ਰਹੇ ਨੇ ਤੁਰਕ, ਧਾ ਧਾ ਕੇ ਅੱਗੇ ਵੱਧ ਵੱਧ ਕੇ। ਤਵੇ ਖਾਣ ਪੈਦਾ ਪਰਿਓ ਤਾਂ ਐਸੇ, ਬਟੇਰਾ ਪਿਖੇ ਤੇ ਗਹੋ ਬਾਜ ਐਸੇ। ਸਤਿਗੁਰੂ ਜੀ ਕਹਿੰਦੇ ਨੇ ਹੇ ਪੈਂਦੇ ਖਾਂ, ਇਸ ਤਰ੍ਹਾਂ ਦੌੜ ਕੇ ਜਾ ਕੇ ਤੂੰ ਹੱਲਾ ਕਰਨਾ ਜਿਸ ਤਰ੍ਹਾਂ ਬਾਜ ਬਟੇਰੇ ਦੇ ਉੱਤੇ ਟੁੱਟ ਪੈਂਦਾ। ਤਰੈ ਤਰਾਸ ਪਾਜ ਕਰਾ ਚੋਲ ਮਾਰੋ, ਲਥੇਰੋ ਪਥੇਰੋ ਪਟੰਕਾ ਟਡਾਰੋ। ਸਤਿਗੁਰੂ ਜੀ ਕਹਿੰਦੇ ਨੇ ਕਿ ਤਰਾਸ ਨੂੰ ਧਾਰਨ ਕਰਕੇ ਜਦੋਂ ਵੈਰੀ ਭੱਜਣਾ ਸ਼ੁਰੂ ਕਰਨਗੇ ਫਿਰ ਵੀ ਤਲਵਾਰਾਂ ਦੀ ਮਾਰ ਮਾਰਨੋ ਨਹੀਂ ਹਟਣਾ, ਇਸ ਤਰੀਕੇ ਦੇ ਨਾਲ ਲੇਥੂ ਪੇਥੂ ਕਰ ਦਿਓ ਸਾਰਿਆਂ ਨੂੰ। ਕਰਿਓ ਮੰਤਰ ਐਸੇ ਗੁਰੂ ਤੀਰ ਚਾਲੇ, ਬਜੈ ਬ੍ਰਿੰਦ ਤੋਂ ਸਨ ਨਾਦ ਬਿਸਾਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੈਂਦੇ ਖਾਂ ਦੇ ਨਾਲ ਇਸ ਤਰ੍ਹਾਂ ਦਾ ਮਤਾ ਪਕਾਇਆ ਹੈ ਤੇ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੀ ਧੀਰੇ ਨੂੰ ਧਾਰਨ ਕਰਕੇ ਅੱਗੇ ਵਧੇ ਨੇ, ਬਹੁਤ ਵੱਡੇ ਬ੍ਰਿੰਦ ਨਗਾਰਿਆਂ ਦੇ ਉੱਤੇ ਚੋਟਾਂ ਲਾਈਆਂ। ਤੁਫੰਗਾਂ ਕਰੀ ਤਿਆਰ ਤੋੜੇ ਉਠਾਏ, ਕਸੀ ਠੋਕ ਗੋਰੀ ਪੀਲੀ ਤੇ ਮਿਲਾਏ। ਸਤਿਗੁਰਾਂ ਦੇ ਸਿੰਘਾਂ ਨੇ ਤੁਫੰਗਾਂ ਨੂੰ ਤਿਆਰ ਕੀਤਾ ਹੈ, ਤੋੜਿਆਂ ਨੂੰ ਤੁਖਾਇਆ ਹੈ ਔਰ ਗੋਲੀਆਂ ਬੰਦੂਕਾਂ ਦੇ ਵਿੱਚ ਪਾ ਕੇ ਠੋਕ ਦਿੱਤੀਆਂ ਨੇ, ਪਲੀਤਿਆਂ ਨੂੰ ਮਿਲਾ ਦਿੱਤਾ। ਨੇਜ਼ਾ ਕੇ ਸਾਂਗੰਗ ਸੰਭਾਰੇ, ਕਿਨੂੰ ਚਾਂਪ ਮੈਂ ਬਾਣ ਜੇਹਨ ਸੰਚਾਰੇ। ਕਿਸੇ ਨੇ ਨੇਜੇ ਨੂੰ ਸੰਭਾਲਿਆ ਹੈ, ਕਿਸੇ ਨੇ ਵੱਡੀ ਬਰਛੀ ਨੂੰ ਫੜਿਆ ਹੈ, ਕਿਸੇ ਨੇ ਤਨਿਸ਼ ਬਾਣ ਨੂੰ ਸੰਭਾਲਿਆ ਹੈ ਤੇ ਬਾਣ ਦੇ ਵਿੱਚ ਤੀਰ ਨੂੰ ਜੋੜ ਲਿਆ ਹੈ ਖਿੱਚ ਕੇ। ਗੁਰੂ ਤੁੰਦ ਤਾਜ਼ੀ ਕੀ ਆਪ ਚਾਲੇ, ਮਲੇ ਛਾਣ ਕੈ ਕੋਪ ਜਾਗਿਓ ਬਿਸਾਲੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਘੋੜੇ ਨੂੰ ਤੇਜ ਕੀਤਾ ਹੈ ਤੇ ਵੈਰੀ ਦੇ ਸਾਹਮਣੇ ਗਏ ਨੇ, ਮਲੇਛਾਂ ਦੇ ਉੱਤੇ ਬਹੁਤ ਜ਼ਿਆਦਾ ਕ੍ਰੋਧ ਧਾਰਨ ਕੀਤਾ ਸਤਿਗੁਰਾਂ ਨੇ। ਕਰਿਓ ਚਾਂਪ ਸੱਜੀ ਕਠੋਰ ਕਰਾਲਾ, ਧਰੇ ਤੀਰ ਤੀਖੇ ਨਿਖੰਗ ਸੰਭਾਲਾ। ਸਤਿਗੁਰਾਂ ਨੇ ਆਪਣੇ ਖੱਬੇ ਹੱਥ ਦੇ ਵਿੱਚ ਧਨੁਸ਼ ਨੂੰ ਸੰਭਾਲਿਆ ਹੈ, ਸੱਜੇ ਹੱਥ ਦੇ ਨਾਲ ਤੀਰ ਵਿੱਚ ਉਸ ਪੰਚ ਦੇ ਜੋੜਿਆ। ਕਰੀ ਟੂ ਕਬੀਰਨ ਪੈ ਮਾਰ ਮਾਚੀ, ਕਟੇ ਤੁੰਡ ਮੁੰਡੰ ਲਹੂ ਤੂਲ ਲਾਚੀ। ਇਸ ਤਰ੍ਹਾਂ ਖਿੱਚ ਖਿੱਚ ਕੇ ਤੀਰਾਂ ਦਾ ਪ੍ਰਹਾਰ ਸਤਿਗੁਰਾਂ ਨੇ ਸ਼ੁਰੂ ਕਰ ਦਿੱਤਾ ਹੈ। ਬਹੁਤ ਜ਼ਿਆਦਾ ਸੂਰਮਿਆਂ ਦੇ ਉੱਤੇ ਮਾਰ ਮੱਚੀ ਹੈ, ਸਿਰ ਤੇ ਧੜ ਵੱਖਰੇ ਵੱਖਰੇ ਧੂਲ ਦੇ ਵਿੱਚ ਡਿੱਗ ਪਏ ਨੇ। ਗੁਰ ਸ੍ਰੀ ਹਰ ਗੋਬਿੰਦ ਵੀਰ ਮਹਾ, ਚੱਲ ਆਏ ਪਿਖਿਓ ਰਣ ਰੰਗ ਜਹਾਂ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਵੱਡੇ ਬਹਾਦਰ ਨੇ, ਚਲਦਿਆਂ ਚਲਦਿਆਂ ਉੱਥੇ ਪਹੁੰਚੇ ਨੇ ਜਿੱਥੇ ਕਿ ਰਣ ਦਾ ਰੰਗ ਬਹੁਤ ਜ਼ਿਆਦਾ ਮੱਚਿਆ ਹੋਇਆ। ਸਮ ਅੰਜਲ ਕੇ ਖਪਰੇ ਸੋ ਵੱਡੇ, ਤਨ ਜੇ ਹੈ ਆਰੋਪਤ ਬ੍ਰਿੰਦ ਛੱਡੇ। ਜਿਹੜੇ ਖਪਰੇ ਤੀਰ ਬੁੱਕਾਂ ਵਰਗੇ ਚੌੜੇ ਚੌੜੇ ਨੇ, ਉਹਨਾਂ ਨੂੰ ਧਨੁਸ਼ ਦੇ ਵਿੱਚ ਜੜ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਚਲਾਇਆ। ਫਨ ਕੋ ਬਿਸਰਾਰਤ ਨਾਗ ਮਨੋ, ਚਲ ਸ਼ੂਕਤ ਬੇਗ ਸਮੇਤ ਕਨੋ। ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਖਪਰੇ ਤੀਰ ਨੂੰ ਛੱਡਦੇ ਨੇ, ਉਹ ਇਸ ਤਰੀਕੇ ਦੇ ਨਾਲ ਜਾਂਦਾ ਹੈ ਜਿਵੇਂ ਫਣੀਅਰ ਨਾਗ ਆਪਣੀ ਫਣ ਨੂੰ ਫੈਲਾ ਕੇ ਜਾ ਰਿਹਾ ਹੋਵੇ। ਸ਼ੂਕਦੇ ਹੋਏ ਵੇਗ ਦੇ ਨਾਲ ਇਸ ਤਰ੍ਹਾਂ ਤੀਰ ਚੱਲਦੇ ਨੇ। ਮੁਗਲਾਨ ਪਠਾਨਨ ਕੇ ਗਨ ਮੈਂ, ਲੱਗ ਜਾਏ ਅਚਾਨਕ ਜਾਂ ਤਨ ਮੈਂ। ਮੁਗਲਾਂ ਦੀ ਪਠਾਣਾਂ ਦੀ ਫੌਜ ਦੇ ਉੱਤੇ ਉਹ ਸਾਰੇ ਦੇ ਸਾਰੇ ਛੱਡੇ ਹੋਏ ਤੀਰ ਅਚਾਨਕ ਹੀ ਜਾ ਲੱਗਦੇ ਨੇ। ਠਹਿਰੇ ਨਹੀਂ ਪਾਰ ਪਰ ਨਰ ਤੇ, ਅਗਵਾਰ ਖਰੋ ਬਿਦਤਾ ਸਰ ਤੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਵੀ ਸਰੀਰ ਦੇ ਵਿੱਚ ਉਹ ਤੀਰ ਲੱਗਦੇ ਨੇ, ਉਸ ਸਰੀਰ ਨੂੰ ਪਾੜ ਕੇ ਤੀਰ ਅੱਗੇ ਲੰਘ ਜਾਂਦਾ ਹੈ। ਅਗਵਾਰ ਖਰੋ ਬਿਦਤਾ ਸਰ ਤੇ, ਭਾਵ ਕੇ ਅੱਗੇ ਹੋਰ ਵੀ ਜੇਕਰ ਕੋਈ ਖੜਾ ਹੋਵੇ ਤੇ ਉਸ ਨੂੰ ਵੀ ਤੀਰ ਉਹੀ ਪਹਿਲਾਂ ਚੱਲਿਆ ਹੋਇਆ ਵਿੰਨ ਦਿੰਦਾ। ਲਗ ਬੇਦ ਤਦੋਏ ਕੇ ਤੀਨ ਨਰ, ਗੁਰਦੇਵ ਚਲਾਏ ਸਮੂਹ ਸਰ। ਕਵੀ ਜੀ ਲਿਖਦੇ ਨੇ ਕਿ ਭਾਵੇਂ ਅੱਗੇ ਇੱਕ ਹੋਵੇ, ਭਾਵੇਂ ਦੋ ਹੋਵੇ ਤੇ ਭਾਵੇਂ ਤਿੰਨ ਹੋਣ, ਜਿੰਨੇ ਵੀ ਕਤਾਰ ਦੇ ਵਿੱਚ ਆ ਜਾਣ, ਉਹ ਤੀਰ ਸਾਰਿਆਂ ਨੂੰ ਇੱਕੋ ਹੀ ਛੱਡਿਆ ਹੋਇਆ ਮਾਰ ਦਿੰਦਾ ਹੈ। ਗੁਰਦੇਵ ਚਲਾਏ ਸਮੂਹ ਸਰ, ਇਸ ਤਰ੍ਹਾਂ ਦੇ ਬਹੁਤ ਸਾਰੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਤੀਰ ਚਲਾਏ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੰਗ ਲੜ ਰਹੇ ਨੇ, ਹੋਰ ਵੀ ਸਤਿਗੁਰਾਂ ਦੇ ਸਿੰਘ ਲੜ ਰਹੇ ਨੇ। ਵੈਰੀ ਨਿਕਲ ਮੈਦਾਨ ਦੇ ਵਿੱਚ ਆਏ, ਖੜੇ ਹੋ ਗੁਰੂ ਨਜ਼ਰ ਦੁੜਾਉਂਦੇ ਨੇ। ਵੇਖ ਭਾਲ ਕਰ ਵੈਰੀ ਦੇ ਜਥਿਆਂ ਦੀ, ਉਸੇ ਤਰ੍ਹਾਂ ਦੀ ਬਣਤ ਬਣਾਉਂਦੇ ਨੇ। ਬਿਧੀ ਚੰਦ ਪੈਂਦਾ ਜਾਤੀ ਮਲਕ ਪੱਲਣ, ਤੋਤੇ ਨੰਦੇ ਦੇ ਤਾਈ ਬੁਲਾਉਂਦੇ ਨੇ। ਦਾਣੇ ਆਪਣੇ ਦੀ ਸਾਰੀ ਵੰਡ ਕਰਕੇ, ਵੱਖੋ ਵੱਖਰੇ ਥਾਂ ਸੌਪਾਉਂਦੇ ਨੇ। ਮਾਨੋ ਕੇ ਸਾਰਿਆਂ ਯੋਧਿਆਂ ਨੂੰ ਇਕੱਠਾ ਕਰਕੇ ਵੱਖੋ ਵੱਖਰੀਆਂ ਦਿਸ਼ਾਵਾਂ ਦੇ ਵਿੱਚੋਂ ਹੱਲਾ ਕਰਨ ਦਾ ਹੁਕਮ ਦਿੱਤਾ ਹੈ। ਜਿਸ ਤਰ੍ਹਾਂ ਕਿ ਹੁਣੇ ਤੁਸੀਂ ਸੁਣਿਆ ਹੈ ਕਿ ਦੱਖਣ ਦੀ ਦਿਸ਼ਾ ਦੇ ਵੱਲ ਸਤਿਗੁਰਾਂ ਨੇ ਪੈਂਦੇ ਖਾਂ ਨੂੰ ਘੱਲਿਆ।
ਆਪ ਪੰਜ ਕੁ ਸੌ ਜਵਾਨ ਲੈ ਕੇ, ਉੱਚੇ ਥਾਂ ਜਾ ਪੈਰ ਟਿਕਾਉਂਦੇ ਨੇ। ਵੈਰੀ ਵੱਧਦਾ ਮਾਰ ਦੇ ਹੇਠ ਆਇਆ, ਵਾਹਿਗੁਰੂ ਕੈ ਤਨਖ ਚੜਾਉਂਦੇ ਨੇ। ਅੱਜ ਦਿਨ ਪਹਿਲੇ ਤਨਖ ਆਪਣੇ ਦਾ, ਜੋਹਰ ਆਪ ਸਤਿਗੁਰੂ ਦਿਖਾਉਂਦੇ ਨੇ। ਪਾਉ ਪਾਉ ਦੇ ਖਪਰੇ ਚੜੇ ਤੀਰੀ, ਖਿੱਚ ਮੀਂਹ ਦੇ ਵਾਂਗ ਬਰਸਾਉਂਦੇ ਨੇ। ਰੱਬੀ ਬਰਕਤਾਂ ਪਰੇ ਜਵਾਨੀ ਅੰਦਰ, ਤੀਰ ਵਾਂਗ ਨਾਗਾਂ ਛੂਕ ਜਾਂਦੇ ਨੇ। ਦੂ ਦੂ ਤਿੰਨਾ ਤਿੰਨਾ ਚੌਹਾਂ ਚੌਹਾਂ ਨੂੰ ਚੀਰ ਚੀਰ ਕੇ ਤਰਤ ਲਟਾਉਂਦੇ ਨੇ। ਤੀਰ ਇੱਕ ਨਾ ਜਾਵਦਾ ਮੂਲ ਖਾਲੀ, ਘੋੜੇ ਸਣੇ ਅਸਵਾਰ ਲਟਾਉਂਦੇ ਨੇ। ਤੀਰ ਕਾਦੇ ਉਹ ਮਾਨੋ ਤੂਫਾਨ ਚੜਿਆ ਵੈਰੀ ਕੇਲਿਆਂ ਵਾਂਗ ਵਿਛਾਉਂਦੇ ਨੇ ਪੈਂਦੇ ਖਾਂ ਵਿਦਿਆ ਉਧਰ ਘੱਟ ਨਹੀਂ ਸਨ ਉਹ ਵੀ ਚੜ ਕੇ ਧੂੜ ਤੁਮਾਉਂਦੇ ਨੇ ਹਾਲ ਹਾਲ ਹੋਵੇ ਵਿੱਚ ਵੈਰੀਆਂ ਦੇ ਮਾਰ ਤੀਰਾਂ ਦੀ ਤੋਂ ਕਬਰਾਂਦੇ ਨੇ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਤੀਰ ਅੰਦਾਜ਼ੀ ਦਿਖਾਈ ਤੇ ਤੀਰਾਂ ਦੀ ਮਾਰ ਤੋਂ ਸਾਰੇ ਦੇ ਸਾਰੇ ਵੈਰੀ ਘਬਰਾ ਰਹੇ ਨੇ ਮੁਗਲ ਸਖਾਣ ਸੁਣੀ ਸੁਧ ਗੁਰ ਕੀ ਆਪ ਚੜੇ ਛੋਰ ਤਹਿ ਬਾਣ ਕਵੀ ਜੀ ਲਿਖਦੇ ਨੇ ਕਿ ਮੁਗਲ ਸਖਾਣ ਨੂੰ ਪਤਾ ਲੱਗਾ ਕਿ ਗੁਰੂ ਆਪ ਹੁਣ ਅੱਗੇ ਹੋ ਕੇ ਲੜਾਈ ਲੜ ਰਿਹਾ ਹੈ ਉਹ ਵੱਡੇ ਤੇ ਤੇਜ ਤੀਰਾਂ ਨੂੰ ਛੱਡ ਰਿਹਾ ਏਕ ਬਾਰ ਦਲ ਉਮੜ ਭਰਿਓ ਬੜ ਚਲਤ ਕਿਰਪਾਨ ਭਇਓ ਕਮਸਾਨ ਇੱਕ ਵਾਰ ਫੇਰ ਤੁਰਕਾਂ ਦਾ ਦਲ ਉਮੜਿਆ ਹੈ ਬਹੁਤ ਸਾਰੀਆਂ ਕਿਰਪਾਨਾਂ ਦੇ ਨਾਲ ਕਮਸਾਨ ਦਾ ਯੁੱਧ ਮਚਿਆ ਮੋਹਰੀ ਦਈ ਫੋਰ ਸੈਨਾ ਕੀ ਹਟ ਪਾਛੇ ਕੇਤਕ ਤਜ ਬਾਣ ਸਤਿਗੁਰਾਂ ਨੇ ਤੀਰਾਂ ਦੇ ਨਾਲ ਫੌਜ ਦਾ ਜਿਹੜਾ ਅਗਲਾ ਦਸਤਾ ਸੀ ਉਸ ਨੂੰ ਪਿਛਾਂ ਮੋੜ ਦਿੱਤਾ ਹੈ ਤੀਰਾਂ ਦੀ ਮਾਰ ਤੋਂ ਡਰ ਕੇ ਪਿੱਛੇ ਹਟਣ ਲੱਗੇ ਤੁਰਕ ਕੇਤਕ ਕਾਲ ਮੇ ਕਰੇ ਨ ਬੇਰਨ ਸਰ ਮਾਰਤ ਸਤਿਗੁਰੂ ਸਵਧਾਨ ਥੋੜੀ ਦੇਰ ਦੇ ਵਿੱਚ ਹੀ ਅਗਲਾ ਜਿਹੜਾ ਫੌਜ ਦਾ ਦਸਤਾ ਸੀ ਉਹਨੂੰ ਤੀਰਾਂ ਦੀ ਮਾਰ ਦੇ ਨਾਲ ਹੀ ਨਿਬੇੜ ਦਿੱਤਾ ਸਤਿਗੁਰਾਂ ਨੇ ਇਮ ਸੁਣ ਪੰਜ ਹਜ਼ਾਰ ਚਮੂ ਕੋ ਆਇਸ ਦਈ ਅਰੋ ਅਗ ਵਾਏ ਇਸ ਤਰ੍ਹਾਂ ਦੀ ਖਬਰ ਨੂੰ ਸੁਣ ਕੇ ਫੇਰ ਮੁਗਲ ਸਖਾਨ ਨੇ 5000 ਫੌਜ ਨੂੰ ਹੁਕਮ ਦਿੱਤਾ ਹੈ ਕਿ ਅੱਗੇ ਵੱਧ ਕੇ ਹੋਰ ਲੜੋ ਗਹਿਲੀ ਜੈ ਗੁਰ ਬਲ ਛਲ ਕਰਕੇ ਸਗਰੇ ਕਾਰਜ ਸਿੱਧ ਹੋਏ ਜਾਏ ਆਪਣੇ ਜਰਨੈਲਾਂ ਨੂੰ ਕਹਿੰਦਾ ਹੈ ਮੁਗਲ ਸਖਾਂ ਕਿ ਜੇਕਰ ਗੁਰੂ ਨੂੰ ਮਾਰਿਆ ਨਾ ਜਾਵੇ ਤੇ ਵਲ ਛਲ ਕਰਕੇ ਕੈਦ ਕਰ ਲਿਆ ਜਾਵੇ ਫੜ ਲਿਆ ਜਾਵੇ ਤੇ ਮਾਨੋ ਕਿ ਬਹੁਤ ਹੀ ਜ਼ਿਆਦਾ ਇਹ ਚੰਗੀ ਗੱਲ ਹੈ ਸੋਹਣੇ ਆਗਿਆ ਪੱਟ 5000 ਸ਼ਸਤਰ ਸੰਭਾਰ ਤੁਰੰਗ ਚਲਾਏ 5000 ਫੌਜ ਦਾ ਜਿਹੜਾ ਦਸਤਾ ਹੈ ਉਹਨੇ ਆਪਣੇ ਜਰਨੈਲ ਦੇ ਹੁਕਮ ਨੂੰ ਸੁਣਿਆ ਤੇ ਸ਼ਸਤਰਾਂ ਨੂੰ ਸੰਭਾਲ ਕੇ ਘੋੜਿਆਂ ਨੂੰ ਦੁੜਾ ਕੇ ਅੱਗੇ ਵਧਿਆ ਗਹੋ ਗੁਰੂ ਕੋ ਬੋਲਤ ਤਾਏ ਭਇਓ ਮਦਦ ਹਮ ਆਨ ਖੁਦਾਏ ਕਹਿੰਦੇ ਨੇ ਫੜ ਲੋ ਗੁਰੂ ਨੂੰ ਫੜ ਲੋ ਗੁਰੂ ਨੂੰ ਦੌੜ ਦੌੜ ਕੇ ਜਾ ਰਹੇ ਨੇ ਤੇ ਕਹਿੰਦੇ ਨੇ ਕਿ ਸਾਡੀ ਮਦਦ ਦੇ ਵਾਸਤੇ ਖੁਦਾ ਪਹੁੰਚੇਗਾ ਬਾਜ ਸਹਿਤ ਲੈ ਚਲੇ ਜੀਅਤ ਕੋ ਸ਼ਾਹ ਪ੍ਰਸੰਨ ਇਨਾਮ ਦਿਵਾਏ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਬਾਜ ਦੇ ਸਮੇਤ ਜੇਕਰ ਜਿਉਂਦਿਆਂ ਹੀ ਗੁਰੂ ਨੂੰ ਕੈਦ ਕਰਕੇ ਲੈ ਜਾਵਾਂਗੇ ਤੇ ਬਾਦਸ਼ਾਹ ਬਹੁਤ ਜ਼ਿਆਦਾ ਪ੍ਰਸੰਨ ਹੋਵੇਗਾ ਤੇ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਫਿਰ ਸਾਨੂੰ ਵੱਡੇ ਇਨਾਮ ਦੇਵੇਗਾ
ਚਮੂ ਅਲ ਪਤੇ ਕਿਆ ਲੜ ਸਕੈ ਇੱਕ ਬਿਰ ਭਰੋ ਸਕਲ ਹੀ ਤਾਏ
ਇੱਕ ਦੂਜੇ ਨੂੰ ਤੁਰਕ ਹੱਲਾ ਸ਼ੇਰੀਆਂ ਦਿੰਦੇ ਨੇ ਕਿ ਥੋੜੀ ਜੀ ਗੁਰੂ ਦੇ ਕੋਲ ਫੌਜ ਹੈ ਅੱਗੇ ਸਾਡੇ ਉਹ ਕਿਸ ਤਰ੍ਹਾਂ ਆੜੇਗਾ ਇੱਕੋ ਵਾਰੀ ਸਾਰੇ ਦੇ ਸਾਰੇ ਮਿਲ ਕੇ ਹੱਲਾ ਕਰੀਏ
ਕਰਿਓ ਦੌਰ ਹੱਲਾ ਰਣ ਖੇਤ ਮੱਲਾ ਪ੍ਰਹਾਰੀ ਕਿਰਪਾ ਨੇ ਬੜੇ ਵੀਰ ਹਨ
ਇੱਕੋ ਵਾਰੀ ਫਿਰ ਸਾਰਿਆਂ ਨੇ ਹੱਲਾ ਕੀਤਾ ਰਣ ਦੇ ਖੇਤ ਨੂੰ ਮੱਲ ਲਿਆ ਹੈ ਕਿਰਪਾਣਾ ਦਾ ਪ੍ਰਹਾਰ ਕੀਤਾ ਬਹੁਤੇ ਸੂਰਮਿਆਂ ਨੂੰ ਨਾਸ ਕੀਤਾ
ਗੁਰੂ ਬਾਣ ਛੋਰੇ ਚਲੇ ਬੇਗ ਘੋਰੇ ਜਿਸੇ ਜਾਏ ਲੱਗ ਤਵੇ ਪ੍ਰਾਣ ਤਿਆਗੈ
ਗੁਰੂ ਨੇ ਤਿੱਖੇ ਬਾਣ ਛੱਡੇ ਨੇ ਵੇਗ ਦੇ ਨਾਲ ਜਿੱਥੇ ਲੱਗਦੇ ਨੇ ਉਹਦੇ ਪ੍ਰਾਣਾਂ ਨੂੰ ਨਾਸ ਕਰਦੇ ਨੇ ਭਾਵੇਂ ਸੂਰਮਾ ਹੋਵੇ ਤੇ ਭਾਵੇਂ ਕਿਸੇ ਸੂਰਮੇ ਦਾ ਘੋੜਾ ਹੋਵੇ ਇਸ ਤਰੀਕੇ ਦੇ ਨਾਲ ਘੋੜੇ ਵੀ ਤੇਜ਼ੀ ਦੇ ਨਾਲ ਇਧਰ ਉਧਰ ਦੌੜ ਰਹੇ ਨੇ
5000 ਪਰੇ ਲਲਕਾਰ ਤੁਫੰਗਣ ਮਾਰ ਕੇ ਰਾਰ ਮਚਾਈ
5000 ਤੁਰਕ ਲਲਕਾਰ ਕੇ ਤੁਫੰਗਾਂ ਦੀ ਮਾਰ ਕਰਦੇ ਹੋਏ ਪੈ ਗਏ
ਚੇਤ ਬਿਖੈ ਜਿਮ ਮੇਗ ਘਟਾ ਬਨ ਔਰਨ ਕੀ ਬਰਖਾ ਬਰ ਖਾਈ
ਇੰਨੀਆਂ ਜ਼ਿਆਦਾ ਗੋਲੀਆਂ ਵਰੀਆਂ ਨੇ ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਚੇਤਰ ਦੇ ਮਹੀਨੇ ਦੇ ਵਿੱਚ ਜਿਵੇਂ ਮੇਘ ਜਿਹੜਾ ਹੈ ਨਾ ਜਿਹੜਾ ਬੱਦਲ ਹੈ ਉਹ ਮੀਂਹ ਸੁੱਟਦਾ ਹੈ। ਇਸ ਤਰੀਕੇ ਦੇ ਨਾਲ ਵਰਖਾ ਹੋਈ ਉਸ ਵੇਲੇ ਗੋਲੀਆਂ ਦੀ। ਸੂਰ ਖਰੇ ਜਿਮ ਖੇਤ ਪੱਕਿਓ ਇੱਕ ਬਾਰ ਹੀ ਮਾਰ ਕੇ ਭੂਮ ਗਿਰਾਈ। ਹੁਣ ਕਵੀ ਜੀ ਇੱਕ ਰੂਪਕ ਬਣ ਰਹੇ ਨੇ, ਮੀਂਹ ਦੇ ਵਿੱਚ ਕਦੇ ਕਦੇ ਗੜੇ ਵੀ ਵਰਦੇ ਨੇ, ਮਾਨੋ ਕਿ ਗੜਿਆਂ ਦੀ ਮਾਰ ਪੈ ਰਹੀ ਹੈ ਮੀਂਹ ਦੇ ਰੂਪ ਦੇ ਵਿੱਚ, ਤੇ ਜਿਹੜੇ ਸੂਰਮੇ ਨੇ ਨਾ ਉਹ ਇਸ ਤਰ੍ਹਾਂ ਜਾਣ ਲਓ ਕਿ ਪੱਕੀ ਹੋਈ ਖੇਤੀ ਦੀ ਤਰ੍ਹਾਂ ਨੇ। ਜੇਕਰ ਪੱਕੀ ਹੋਈ ਖੇਤੀ ਦੇ ਉੱਤੇ ਗੜਿਆਂ ਦੀ ਮਾਰ ਪੈ ਜਾਵੇ ਤੇ ਤੁਸੀਂ ਜਾਣਦੇ ਹੋ ਕਿ ਖੇਤੀ ਦੀ ਹਾਲਤ ਕਿਸ ਤਰ੍ਹਾਂ ਦੀ ਹੋਵੇਗੀ। ਕਵੀ ਜੀ ਨੇ ਲਿਖਿਆ ਹੈ ਕਿ ਗੜਿਆਂ ਦੀ ਮਾਰ ਪੈ ਰਹੀ ਹੈ ਤੇ ਮਾਰ ਪੈ ਰਹੀ ਹੈ ਮਾਨੋ ਕਿ ਪੱਕੀ ਹੋਈ ਸੂਰਮਿਆਂ ਦੀ ਖੇਤੀ ਦੇ ਉੱਤੇ। ਤੀਰ ਗੁਰੂ ਕੇ ਸਮੀਰ ਬਹਿ ਦਲ ਫਾਟ ਗਯੋ ਨਹੀਂ ਧੀਰਜ ਪਾਈ। ਤੇ ਦੂਸਰੇ ਪਾਸੇ ਮਾਨੋ ਕਿ ਗੁਰੂ ਦੇ ਜਿਹੜੇ ਤੀਰ ਨੇ ਉਹ ਬਹੁਤ ਤੇਜ ਹਵਾ ਚੱਲ ਰਹੀ ਹੈ ਜਿਹਦੇ ਨਾਲ ਦਲ ਫਾਟ ਗਯੋ ਨਹੀਂ ਧੀਰਜ ਪਾਈ। ਗੁਰੂ ਦੇ ਤੀਰ ਮਾਨੋ ਵਾਯੂ ਵਗੀ ਹੈ ਜਿਸ ਦੇ ਨਾਲ ਦਲ ਦੀਆਂ ਘਟਾ ਪਾਟ ਗਈਆਂ ਨੇ ਤੇ ਟਿਕ ਨਹੀਂ ਸਕੀਆਂ। ਪੂਰਬ ਮੰਤਰ ਕਰਿਓ ਤਿਸ ਹੇਤ ਹਟੇ ਗੁਰ ਪਾਛੇ ਤਜੇ ਰਣ ਥਾਨਾ। ਇਸ ਤਰ੍ਹਾਂ ਦਾ ਕਵੀ ਜੀ ਲਿਖਦੇ ਨੇ ਕਿ ਯੁੱਧ ਸਤਿਗੁਰੂ ਜੀ ਲੜ ਰਹੇ ਸਨ ਪਰ ਇਕਦਮ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪਿੱਛੇ ਨੂੰ ਹਟਣਾ ਸ਼ੁਰੂ ਕੀਤਾ ਹੈ। ਪਹਿਲੀ ਸਲਾਹ ਜੋ ਪੈਂਦੇ ਖਾਨ ਦੇ ਨਾਲ ਕੀਤੀ ਸੀ ਉਸ ਦੇ ਮੁਤਾਬਕ ਉਸ ਨੂੰ ਦੱਖਣ ਨੂੰ ਭੇਜਿਆ ਸੀ। ਉਸ ਦੀ ਸੋਚ ਸੋਚ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਣ ਭੂਮੀ ਦੇ ਵਿੱਚੋਂ ਪਿੱਛੇ ਪਿੱਛੇ ਨੂੰ ਹਟਣ ਲੱਗੇ। ਦੇਖ ਮਲੇਚ ਵੱਡੇ ਉਮਡੇ ਹਥਿਆਰ ਪ੍ਰਹਾਰ ਕਰੈ ਕਮਸਾਨਾ। ਜਦੋਂ ਸਤਿਗੁਰਾਂ ਨੇ ਪਿਛਾਂਹ ਨੂੰ ਹਟਣਾ ਸ਼ੁਰੂ ਕੀਤਾ ਮਲੇਸ਼ਾਂ ਨੇ ਦੇਖਿਆ ਹਥਿਆਰਾਂ ਨੂੰ ਉਭਾਰਿਆ ਹੈ ਤੇ ਪ੍ਰਹਾਰ ਕਰਨ ਲੱਗੇ ਨੇ ਕਮਸਾਨ ਦਾ। ਯੋ ਕੜਕੀ ਇੱਕ ਬਾਰ ਤੁਫੰਗ ਮਨੋ ਤੜਤਾ ਗਨ ਗਾਜ ਮਹਾਨਾ। ਇੱਕ ਵਾਰ ਬੰਦੂਕਾਂ ਇਸ ਜ਼ੋਰ ਦੇ ਨਾਲ ਆਵਾਜ਼ ਦੇ ਨਾਲ ਕੜਕੀਆਂ ਨੇ ਜਿਵੇਂ ਬਹੁਤ ਵੱਡੀ ਆਕਾਸ਼ ਦੀ ਬਿਜਲੀ ਕੜਕਦੀ। ਚੌਂਪ ਤੇ ਉੱਪਰ ਧਾਏ ਪਰੇ ਜਿਨ ਕੋ ਤਨ ਕਾਲ ਮਹਾਨੀ ਹਰਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੀ ਚੌਂਪ ਨੂੰ ਧਾਰਨ ਕਰਕੇ ਗੁਰੂ ਦੇ ਉੱਤੇ ਉਹਨਾਂ ਨੇ ਹੱਲਾ ਕੀਤਾ ਜਿਨ੍ਹਾਂ ਦਾ ਕਾਲ ਬਹੁਤ ਹੀ ਜ਼ਿਆਦਾ ਲਾਗੇ ਆਇਆ ਹੋਇਆ, ਜਿਨ੍ਹਾਂ ਦੀ ਮੌਤ ਬੜੀ ਨੇੜੇ ਹੈ। ਭਾਜ ਨਾ ਜਾਏ ਗੁਰੂ ਰਣ ਛੋੜ ਕੇਰੋ ਕਿਉਂ ਨਾ ਹਟੋ ਜੇ ਪਿਛਾਰੀ। ਕਿਉਂਕਿ ਸਤਿਗੁਰੂ ਜੀ ਪਿਛਾਂਹ ਨੂੰ ਹਟਦੇ ਜਾ ਰਹੇ ਨੇ, ਇਸ ਕਰਕੇ ਤੁਰ ਕੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਗੁਰੂ ਭੱਜ ਕੇ ਰਣ ਨੂੰ ਛੱਡ ਕੇ ਚਲਿਆ ਨਾ ਜਾਵੇ, ਘੇਰ ਲੋ ਇਸ ਗੁਰੂ ਨੂੰ ਕਿਉਂਕਿ ਹੁਣ ਪਿੱਛੇ ਦੇ ਪਿੱਛੇ ਇਹ ਹਟਦਾ ਜਾਂਦਾ। ਸ੍ਰੀ ਗੁਰ ਕੀ ਗਤ ਦੇਖ ਤਵੈ ਤਖ ਤੂ ਸਿੱਖ ਜੈਤ ਨੇ ਬਾਕ ਉਚਾਰੇ। ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਹੁਣ ਪਿਛਾਂਹ ਦੀ ਪਿਛਾਂਹ ਹਟਦੇ ਜਾ ਰਹੇ ਨੇ ਤੇ ਤਖਤੂ ਤੇ ਜਿਹੜਾ ਭਾਈ ਜੈਤ ਸੀ ਉਹ ਵੀ ਬਹੁਤ ਜ਼ਿਆਦਾ ਹੈਰਾਨ ਹੋਏ ਕਿ ਇਹ ਕਿਸ ਤਰ੍ਹਾਂ ਦੀ ਗੱਲ ਹੈ ਕਿ ਸਤਿਗੁਰੂ ਜੀ ਮੈਦਾਨੇ ਜੰਗ ਨੂੰ ਛੱਡ ਕੇ ਪਿਛਾਂਹ ਪਰਤ ਰਹੇ ਨੇ। ਉਸ ਵੇਲੇ ਉਹਨਾਂ ਦੋਵਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇੰਜ ਆਖਿਆ, ਕਹਿੰਦੇ ਨੇ ਰਾਵਰ ਕੇ ਹਟ ਆਵਣ ਤੇ ਇਹ ਧਾਏ ਮਲੇਸ਼ ਪਰੇ ਅਵਸਾਰੇ। ਕਹਿੰਦੇ ਨੇ ਸੱਚੇ ਪਾਤਸ਼ਾਹ ਤੁਸੀਂ ਪਿਛਾਂਹ ਹਟ ਕੇ ਆ ਰਹੇ ਹੋ ਤੇ ਜਿੰਨਾ ਤੁਸੀਂ ਪਿਛਾਂਹ ਹਟਦੇ ਆ ਰਹੇ ਹੋ ਓਨੇ ਓਨੇ ਮਲੇਸ਼ ਉੱਪਰ ਦੀ ਉੱਪਰ ਚੜ੍ਹਦੇ ਆਉਂਦੇ ਨੇ।
ਆਪ ਕੇ ਬੀਰਤ ਕਾਇ ਲੀਏ ਰਣ ਖੇਤ ਮਹਾ ਕਰ ਜੋਰ ਨਿਕਾਰੇ।
ਤੁਹਾਡੇ ਸੂਰਮਿਆਂ ਨੇ ਧੱਕਾ ਦੇ ਕੇ ਰਣ ਨੂੰ ਮੱਲ ਲਿਆ ਸੀ ਪਰ ਤੁਹਾਡੇ ਪਿਛਾਂਹ ਆਉਣ ਦੇ ਨਾਲ ਉਹਨਾਂ ਦਾ ਹੋਰ ਵੀ ਜ਼ਿਆਦਾ ਜ਼ੋਰ ਪੈ ਗਿਆ।
ਤੀਰ ਧਰੋ ਸੋ ਗਰੀਬ ਨਿਵਾਜ ਹਤੈਨ ਕੋ ਤੁਮਰੇ ਲਲਕਾਰੇ।
ਦੋਵੇਂ ਤਖਤੂ ਤੇ ਜੈਤ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਧੀਰਜ ਨੂੰ ਧਾਰਨ ਕਰਕੇ ਹੇ ਗਰੀਬ ਨਿਵਾਜ ਮੈਦਾਨੇ ਜੰਗ ਦੇ ਵਿੱਚ ਖਲੋਤੇ ਰਹੋ। ਤੁਮਰੇ ਲਲਕਾਰੇ, ਸੱਚੇ ਪਾਤਸ਼ਾਹ ਤੁਹਾਡੇ ਤੇ ਲਲਕਾਰੇ ਹੀ ਕਾਫੀ ਨੇ, ਤੁਹਾਡੀ ਤੇ ਸਾਡੇ ਵਾਸਤੇ ਹੱਲਾ ਸ਼ੇਰੀ ਹੀ ਬਹੁਤੀ ਹੈ, ਤੁਸੀਂ ਪਿਛਾਂਹ ਨਾ ਹਟੋ।
ਸ੍ਰੀ ਹਰ ਗੋਬਿੰਦ ਬੀਰ ਬਹਾਦਰ ਬਾਕ ਕਹਿਓ ਇਨ ਆਵਨ ਦੀਜੈ।
ਜਦੋਂ ਇਸ ਤਰ੍ਹਾਂ ਦਾ ਉਹਨਾਂ ਨੇ ਸਵਾਲ ਕੀਤਾ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜਿਹੜੇ ਸੂਰਮੇ ਤੇ ਬਹਾਦਰ ਨੇ ਉਹਨਾਂ ਨੇ ਆਖਿਆ ਕਿ ਮੈਂ ਰਣ ਦੇ ਵਿੱਚੋਂ ਪਿੱਛੇ ਨਹੀਂ ਹਟ ਰਿਹਾ, ਮੇਰੀ ਇੱਕ ਰਣ ਦੀ ਰੀਤੀ ਹੈ। ਕਹਿੰਦੇ ਨੇ ਇਹਨਾਂ ਕੋ ਆਵਣ ਦੀਜੈ, ਇਹ ਜਿੰਨੇ ਵੀ ਅਗਾਂਹ ਵੱਧਦੇ ਨੇ ਇਹਨਾਂ ਨੂੰ ਆਉਣ ਦੇ। ਜਾਣ ਕੇ ਥਾਨ ਤਜੋ ਹਮਨੇ ਅਗਵਾਏ ਬਦੈ ਚਿਤ ਚੌਂਪ ਫਤੀਜੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਾਣ ਬੁੱਝ ਕੇ ਮੈਂ ਆਪਣੀ ਜਗ੍ਹਾ ਨੂੰ ਛੱਡਿਆ ਹੈ ਤੇ ਪਿਛਾਂ ਨੂੰ ਆਇਆ ਹਾਂ, ਇਹਨਾਂ ਦਾ ਚਿੱਤ ਵਧੇਗਾ ਤੇ ਚੌਂਪ ਨੂੰ ਧਾਰਨ ਕਰਕੇ ਇਹ ਹੋਰ ਅੱਗੇ ਵਧਣਗੇ। ਏਕ ਹੀ ਬਾਰ ਕਰੈ ਕਟਈਆ ਮਟਈਆ ਜਿਮ ਸੋਟ ਤੇ ਫੋਰਨ ਕੀਜੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਨੂੰ ਅੱਗੇ ਆ ਲੈਣ ਦਿਓ, ਇੱਕੋ ਵਾਰ ਹੀ ਸਾਰਿਆਂ ਨੂੰ ਕੱਟ ਦੇਵਾਂਗੇ। ਮਟਈਆ ਜਿਵੇਂ ਸੋਏ ਤੇ ਫੋਰਨ ਕੀਜੈ। ਸਤਿਗੁਰਾਂ ਨੇ ਪ੍ਰਮਾਣ ਦਿੱਤਾ ਕਿ ਜਿਵੇਂ ਸੋਟੇ ਦੇ ਨਾਲ ਮਟਕੀ ਨੂੰ ਤੋੜ ਦਈਦਾ ਹੈ ਨਾ, ਇਸ ਤਰੀਕੇ ਦੇ ਨਾਲ ਇਹਨਾਂ ਦੇ ਸਿਰਾਂ ਨੂੰ ਤੋੜ ਦਿੱਤਾ ਜਾਵੇ। ਮਾਰੋ ਤੁਫੰਗਣ ਤੇ ਗੁਲਕਾਂ ਅਰ ਤਿਆਰ ਰਹੋ ਅਬ ਜੰਗ ਦਖੀਜੈ। ਮਾਰੋ ਤੁਫੰਗਾਂ ਨੂੰ ਗੋਲੀਆਂ ਨੂੰ ਚਲਾਓ, ਤਿਆਰ ਹੋ ਕੇ ਰਹੋ, ਹੁਣ ਜੰਗ ਵੇਖਿਓ ਕਿਵੇਂ ਹੁੰਦਾ। ਇਤੇ ਐਸੇ ਹੀ ਕਹਿਤ ਥੇ ਆਇਓ ਪੈਂਦੇ ਖਾਨ ਬਿਧੀ ਚੰਦ ਜਿਹ ਸੰਗ ਹੈ ਪਰੇ ਜੰਗ ਪਰ ਆਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਧਰ ਇਸ ਤਰੀਕੇ ਦੇ ਬਚਨ ਸਤਿਗੁਰੂ ਜੀ ਅਜੇ ਕਰ ਹੀ ਰਹੇ ਸਨ ਕਿ ਇੰਨੇ ਚਿਰ ਨੂੰ ਪੈਂਦੇ ਖਾਨ ਬਿਧੀ ਚੰਗ ਉਥੇ ਪਹੁੰਚ ਗਏ ਨੇ। ਅਜਬ ਤਮਾਂਚਾ ਗਜਬ ਕੋ ਲਗਿਓ ਮਲੇਛਨ ਅੰਗ ਭੁਰੈ ਧਾਨਾ ਪਾਠ ਜਿਮ ਛੁੱਟੀ ਛਲਕ ਤੁਫੰਗ। ਉਹਨਾਂ ਨੇ ਆਉਂਦਿਆਂ ਸਾਰ ਗਜਬ ਦਾ ਮਾਨੋ ਕੇ ਯੁੱਧ ਲੜਨਾ ਸ਼ੁਰੂ ਕਰ ਦਿੱਤਾ ਹੈ ਪੈਂਦੇ ਖਾਨ ਨੇ ਤੇ ਬਿਧੀ ਚੰਦ ਨੇ। ਭੁਜਰੈ ਧਾਨਾ ਪਾਠ ਜਿਮ ਛੁੱਟੀ ਛਲਕ ਤੁਫੰਗ। ਇਸ ਤਰ੍ਹਾਂ ਦੀਆਂ ਬੰਦੂਕਾਂ ਦੀਆਂ ਗੋਲੀਆਂ ਉਸ ਵੇਲੇ ਉਹਨਾਂ ਨੇ ਚਲਾਈਆਂ ਨੇ ਜਿਵੇਂ ਮਾਨੋ ਕੇ ਪੱਠੀ ਦੇ ਵਿਚ ਦਾਣੇ ਭੁਜ ਰਹੇ ਹੋਣ। ਪੈਂਦੇ ਖਾਂ ਬਡ ਜੋਧਾ ਪਰਿਓ ਰਸਾਇਕ ਹੈ ਖੜਗ ਹਾਥ ਬਡ ਕ੍ਰੋਧਾ ਕਰੈ ਪ੍ਰਹਾਰਕ ਹੈ। ਪੈਂਦੇ ਖਾਂ ਵੱਡਾ ਯੋਧਾ ਗੁੱਸੇ ਨੂੰ ਧਾਰਨ ਕਰਕੇ ਪਿਆ ਹੈ, ਤਲਵਾਰ ਨੂੰ ਹੱਥ ਦੇ ਵਿਚ ਕ੍ਰੋਧ ਦੇ ਨਾਲ ਉਸ ਨੇ ਧਾਰਨ ਕੀਤਾ ਹੈ ਤੇ ਤਲਵਾਰ ਦਾ ਵਾਰ ਕਰਦਾ। ਜਿਨ ਆਗਾ ਬਡ ਰੋਧਾ ਮਾਰ ਧਰ ਪਰੇ ਜਾਤੀ ਮਲਕ ਸੇ ਪ੍ਰੋਧਾ ਹੱਥ ਹੱਥ ਤਾਰ ਰੇ। ਜਿਹਨੇ ਆਗਾ ਬਡ ਰੋਧਾ ਜਿੰਨੇ ਵੀ ਅੱਗੋਂ ਪੈਂਦੇ ਖਾਂ ਨੂੰ ਰੋਕਿਆ ਹੈ ਉਹਨੂੰ ਮਾਰ ਕੇ ਧਰਤੀ ਦੇ ਉੱਤੇ ਲਟਾ ਦਿੱਤਾ ਹੈ। ਇਸ ਤੋਂ ਇਲਾਵਾ ਜਾਤੀ ਮਲਕ ਵੀ ਮਾਰ ਲੋ ਦੀ ਆਵਾਜ਼ ਕਰਦਾ ਹੈ। ਨੰਦਾ ਸਿੱਖ ਪਿਰਾਗਾ ਤੇਗਾ ਧੂ ਕੇ ਸੁਪਟਨ ਕੱਟਣ ਲਾਗਾ ਤੁਫੰਗ ਫੰਦਾਇਕ ਹੈ। ਨੰਦੇ ਤੇ ਪਿਰਾਗੇ ਨੇ ਦੋਵਾਂ ਨੇ ਤਲਵਾਰਾਂ ਨੂੰ ਧੋਇਆ ਹੈ ਤੇ ਝੱਟ ਪੱਟ ਹੀ ਉਹ ਘੋੜਿਆਂ ਨੂੰ ਦੌੜਾ ਕੇ ਵੈਰੀਆਂ ਦੇ ਅੰਗਾਂ ਨੂੰ ਕੱਟਣ ਲੱਗੇ। ਜੰਗ ਭੀਮ ਵੱਡ ਜਾਗਾ ਜੋਗਣ ਹਸਤ ਹੈ। ਵੱਡਾ ਭਿਆਨਕ ਕਵੀ ਜੀ ਲਿਖਦੇ ਨੇ ਕਿ ਜੰਗ ਹੋ ਰਿਹਾ ਹੈ, ਜਿਸ ਜੰਗ ਨੂੰ ਦੇਖ ਕੇ ਜਿਹੜੀਆਂ ਜੋਗਣੀਆਂ ਨੇ ਉਹ ਹੱਸਦੀਆਂ ਨੇ। ਲੋਹੂ ਖੱਪਰ ਭਰਤ ਆਘਾਵਤ ਪਾਵਤੀ ਹਿਰਦੈ ਹਰਖ ਕੋ ਧਰਤ ਸੁਤਾਲ ਬਜਾਵਤੀ। ਜਿਹੜੀਆਂ ਜੋਗਣੀਆਂ ਨੇ ਉਹ ਖੱਪਰ ਲਹੂ ਦੇ ਭਰ ਭਰ ਕੇ ਪੀ ਕੇ ਰੱਜਦੀਆਂ ਨੇ ਤੇ ਖੁਸ਼ ਹੁੰਦੀਆਂ ਨੇ ਤਾੜੀਆਂ ਮਾਰ ਮਾਰ ਕੇ। ਭੂਤ ਪ੍ਰੇਤ ਗਨ ਫਿਰ ਤਖਾਏ ਡਕਾਰ ਤੇ ਆਂਤਰਣ ਮਾਲਾ ਕਰਤ ਹਸਤ ਬਹੁ ਨਾਚ ਤੇ। ਇਸ ਤੋਂ ਇਲਾਵਾ ਭੂਤ ਪ੍ਰੇਤ ਜੋਗਣੀਆਂ ਸਾਰੀਆਂ ਦੀਆਂ ਸਾਰੀਆਂ ਮਾਸ ਖਾ ਰਹੀਆਂ ਨੇ ਔਰ ਆਂਤਰਾਂ ਦੀ ਮਾਲਾ ਗਲ ਦੇ ਵਿਚ ਕੱਢ ਕੱਢ ਕੇ ਸੂਰਮਿਆਂ ਦੀ ਪਾ ਰਹੀਆਂ ਨੇ, ਇਸ ਤਰੀਕੇ ਦੇ ਨਾਲ ਨੱਚਦੀਆਂ ਨੇ। ਨੰਦਾ ਗੁਰੂ ਅਗਾਰੀ ਖੈਚ ਕਿਰਪਾਨ ਕੋ ਵਾਹਤ ਵਾਰੋ ਵਾਰੀ ਮੁਗਲ ਪਠਾਨ ਕੋ। ਸਤਿਗੁਰੂ ਜੀ ਪਿੱਛੇ ਨੇ ਤੇ ਸਤਿਗੁਰਾਂ ਦਾ ਜਿਹੜਾ ਨੰਦਾ ਸੂਰਮਾ ਹੈ ਉਹ ਅੱਗੇ ਵੱਧ ਵੱਧ ਕੇ ਕਿਰਪਾਨਾਂ ਦੇ ਨਾਲ ਪ੍ਰਹਾਰ ਕਰਦਾ ਹੈ, ਵਾਰੀ ਵਾਰੀ ਮੁਗਲਾਂ ਦੇ ਉੱਤੇ ਮਾਰਦਾ ਹੈ। ਅਰੇ ਤਾਂਹ ਤੇ ਮਰੀ ਧਰੈ ਨਾ ਪ੍ਰਾਣ ਕੋ ਜੁਟਿਓ ਬੀਰ ਜੁਝਾਰੀ ਸ਼ਤਰੂ ਹਾਣ ਕੇ। ਅਰੇ ਤਾਂਹ ਦੇ ਮਾਰੀ ਧਰੈ ਨਾ ਪ੍ਰਾਣ ਕੋ, ਜਿਹੜਾ ਅੜਦਾ ਹੈ ਉਸ ਨੰਦੇ ਦੇ ਅੱਗੇ ਉਹ ਮਾਨੋ ਕੇ ਪ੍ਰਾਣਾਂ ਨੂੰ ਆਪਣਿਆਂ ਨੂੰ ਬਚਾ ਨਹੀਂ ਸਕਦਾ, ਜਿਹੜਾ ਵੀ ਸੂਰਮਾ ਜੁਟਦਾ ਹੈ ਉਸੇ ਨੂੰ ਮਾਰ ਦਿੰਦਾ। ਤੁਰਕ ਪਰੇ ਆਰੀ ਰਾਏ ਸੋ ਨੰਦਾ ਘਿਰ ਗਯੋ ਗੁਲਕਾਂ ਚਲ ਸਮਦਾਇ ਤੁਰੰਗਮ ਹੱਥ ਪਯੋ। ਜਦੋਂ ਇਕੱਠਾ ਹੋ ਕੇ ਤੁਰਕਾਂ ਨੇ ਹੱਲਾ ਕੀਤਾ
ਤੇ ਨੰਦੇ ਨੂੰ ਆਪਣੇ ਘੇਰੇ ਦੇ ਵਿੱਚ ਉਹਨਾਂ ਨੇ ਲੈ ਲਿਆ। ਗੁਲਕਾਂ ਚੱਲ ਸਮਧਾਏ, ਬਹੁਤੀਆਂ ਸਾਰੀਆਂ ਗੋਲੀਆਂ ਚਲਾਈਆਂ, ਜਿਸ ਦੇ ਨਾਲ ਨੰਦੇ ਦਾ ਘੋੜਾ ਮਰ ਗਿਆ। ਚੌਂ ਦੇ ਸ਼ੇਰੇ ਪਿਆਏ ਪ੍ਰਹਾਰ ਏਕ ਕੋ, ਸਭ ਤੇ ਅੰਗ ਬਚਾਏ ਹੱਥ ਪ੍ਰੇਮ ਕੋ। ਚਾਰੇ ਪਾਸਿਓ ਬਹੁਤੇ ਸਾਰੇ ਵੈਰੀਆਂ ਨੇ ਆਣ ਕੇ ਨੰਦੇ ਨੂੰ ਘੇਰ ਲਿਆ ਹੈ, ਸਾਰਿਆਂ ਤੋਂ ਅੰਗਾਂ ਨੂੰ ਬਚਾਉਂਦਾ ਹੈ ਤੇ ਵਾਰ ਕਰਦਾ ਹੈ। ਖੜਗ ਟੁੱਟਿਓ ਜਿਸ ਕਾਲ ਨਿਰਾਰਜ ਦੁਹੈ ਗਯੋ, ਮਿਰਜ਼ਾ ਬੇਗ ਲਾਤ ਤੇ ਗਹਿ ਲਯੋ। ਆਖਰਕਾਰ ਲੜਦਿਆਂ ਲੜਦਿਆਂ ਨੰਦੇ ਦੀ ਜਿਹੜੀ ਹੱਥ ਦੀ ਤਲਵਾਰ ਸੀ ਉਹ ਵੀ ਟੁੱਟ ਗਈ ਹੈ, ਨਿਹੱਥਾ ਹੋ ਗਿਆ। ਜਦੋਂ ਨਿਹੱਥਾ ਹੋਇਆ ਤੇ ਘੋੜਾ ਪਹਿਲਾਂ ਹੀ ਮਰ ਚੁੱਕਾ ਸੀ। ਉਸ ਵੇਲੇ ਮਿਰਜ਼ਾ ਬੇਗ ਇੱਕ ਬਹੁਤ ਵੱਡਾ ਖਾਨਾ ਦਾ ਯੋਧਾ ਸੀ, ਉਸ ਨੂੰ ਲੱਤ ਤੋਂ ਫੜ ਕੇ ਇਸ ਨੰਦੇ ਨੇ ਥੱਲੇ ਸੁੱਟ ਲਿਆ। ਐਂਚ ਉਤਾਰ ਉਤਾਲ ਨਹੀਂ ਸ਼ਰਮ ਕੀਆ ਕੀਓ, ਮਾਨੋ ਕੇ ਲੱਤ ਤੋਂ ਫੜ ਕੇ ਮਿਰਜ਼ਾ ਬੇਗ ਨੂੰ ਨੰਦੇ ਨੇ ਥੱਲੇ ਸੁੱਟ ਲਿਆ ਹੈ, ਰਤਾ ਵੀ ਉਸ ਨੇ ਦੇਰੀ ਨਾ ਲਾਈ। ਇਸ ਤਰੀਕੇ ਦੇ ਨਾਲ ਨੰਦਾ ਬਹੁਤ ਸੂਰਮਤਾਈ ਦੇ ਨਾਲ ਲੜ ਰਿਹਾ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਯੁੱਧ ਦੇ ਇਸ ਅਗਲੇ ਹਾਲ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।